संतो मेरी रखे मम ਕਿਰਪਾਲ ਠਾਕਰ ਰਹੋ ਆਪ ਜਾਣਾ ਗੁਰੂ ਮਿਲ ਨਾਨਕ ਪਾਰ ਬ੍ਰਹਮ ਪਛਾਣਾ
Thank you. ਵਿਰਦੀਆਂ ਇਕਾਗਰ ਕਰੋ, ਨੇਤਰਾਂ ਦੇ ਨਾਲ ਗੁਰੂ ਸਰੂਪ ਦੇ ਦਰਸ਼ਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਵਿਚਾਰਾਂ ਸਰਵਣ ਕਰੋ, ਨਿਸ਼ਚੇ ਦੇ ਨਾਲ ਪਰਖ ਕੇ ਆਪਣੇ ਹਿਰਦੇ ਵਿਚ ਧਾਰਨ ਕਰੋ। ਗਰਮੀ ਬਹੁਤ ਪੈ ਰਹੀ ਹੈ ਤੇ ਬੜਾ ਭਾਰਾ ਸਹਿਜ ਤਪ ਜਿਸ ਨੂੰ ਗੁਰੂ ਮਹਾਰਾਜ ਨੇ ਕਿਹਾ, ਸਹਿਜ ਦੇ ਨਾਲ ਜਿਸ ਦਾ ਫਲ ਕਿੰਨਾ, ਕਈ ਕੋਟਕ ਜੱਗ ਫਲਾ, ਸੁਣ ਗਾਵ ਮਹਾਰੇ ਦਾ। ਸੋ ਥੋੜੀ ਦੇਰ ਦਾ ਜੋ ਸਤਸੰਗ ਹੈ, ਵਿਚਾਰ ਉਸ ਦੇ ਉੱਤੇ ਆਈ ਹੈ ਕਿ ਸੇਵਾ ਕਰਨ ਦੇ ਨਾਲ ਗੁਰ ਕੀ ਸੇਵਾ ਪਾਏ ਮਾਂ, ਨਾਮ ਜਪਣ ਦੇ ਨਾਲ ਸਾਰੇ ਦੁੱਖਾਂ ਦਾ ਕਲੇਸ਼ਾਂ ਦਾ ਪੂਰੀ ਤਰ੍ਹਾਂ ਦੇ ਨਾਲ ਖਾਤਮਾ ਹੋ ਜਾਇਆ ਕਰਦਾ। ਸੰਸਾਰ ਕੋਈ ਦੁਸ਼ਮਣ ਨਹੀਂ ਰਹਿੰਦਾ, ਕੋਈ ਬਗਾਨਾ ਨਹੀਂ ਰਹਿੰਦਾ, ਬਹੁਤ ਹੀ ਸ਼ਾਂਤੀਦਾਇਕ ਜ਼ਿੰਦਗੀ ਜਿਹੜੀ ਹੈ ਆਦਮੀ ਗੁਜ਼ਾਰਦਾ। ਦੋ ਚੀਜ਼ਾਂ ਦੇ ਉੱਤੇ ਗੁਰੂ ਮਹਾਰਾਜ ਨੇ ਬਹੁਤ ਵੱਡਾ ਜ਼ੋਰ ਦਿੱਤਾ ਹੈ, ਇੱਕ ਹੈ ਸੇਵਾ। ਸੇਵਾ ਦੇ ਬਾਰੇ ਫਰਮਾਨ ਕੀਤਾ ਕਿ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ, ਕਹੋ ਨਾਨਕ ਵਾਹ ਲੜਾਈ। ਐਡੀ ਬੜੀ ਬਾਤ, ਐਡਾ ਬੜਾ ਫਲਸਫਾ, ਜਿਹਨੂੰ ਸਮਝਣ ਵਾਸਤੇ ਸਾਨੂੰ ਬਹੁਤ ਵਿਚਾਰਾਂ ਦੀ ਲੋੜ ਹੈ। ਸੇਵਾ ਕੀ ਹੁੰਦੀ ਹੈ, ਕਿੰਨੀ ਕਿਸਮ ਦੀ ਸੇਵਾ ਹੁੰਦੀ ਹੈ? ਗੁਰੂ ਘਰ ਦੀ ਸੇਵਾ ਹੈ, ਸੰਗਤ ਤੁਸੀਂ ਆਉਂਦੇ ਹੋ, ਪ੍ਰੇਮੀ ਜਲ ਛਕਾ ਰਹੇ ਨੇ, ਬਰਤਨ ਮਾਂਜ ਰਹੇ ਨੇ, ਦਰੀਆਂ ਵਿਛਾਈਆਂ ਨੇ, ਝਾੜੀਆਂ ਨੇ, ਗਰਦ ਆਪਣੇ ਉੱਤੇ ਲੁਪਾਈ ਹੈ, ਕੀਰਤਨ ਸਾਜੀ ਸਾਜ ਵਜਾਉਂਦੇ ਨੇ, ਕੀਰਤਨ ਵਾਲੇ ਕੀਰਤਨ ਕਰਦੇ ਨੇ, ਪੱਖੇ ਚੱਲਣ ਵਾਲੇ ਪੱਖੇ ਚੱਲਦੇ ਨੇ, ਜੋੜੇ ਸਾਂਭਣ ਵਾਲੇ ਜੋੜੇ ਸਾਂਭਦੇ ਨੇ, ਹਰ ਕੋਈ ਬੰਦਾ ਆਪਣੇ ਆਪਣੇ ਥਾਂ ਦੇ ਉੱਤੇ ਸੇਵਾ ਨਿਭਾ ਰਿਹਾ ਹੈ। ਗੁਰੂ ਦੀ ਸੇਵਾ ਖਵਾਉਂਦੀ ਹੈ, ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਤਾਂ ਫਿਜ਼ੀਕਲੀ ਹੁੰਦੀ ਹੈ ਸਰੀਰ ਦੇ ਨਾਲ ਸੇਵਾ ਕਰਨੀ, ਇੱਕ ਮਨ ਦੇ ਨਾਲ ਸੇਵਾ ਹੁੰਦੀ ਹੈ। ਮਹਾਰਾਜ ਕਹਿੰਦੇ ਸਾਰਿਆਂ ਨਾਲੋਂ ਜਿਹੜੀ ਵੱਡੀ ਸੇਵਾ ਹੈ ਉਹ ਗੁਰੂ ਦਾ ਬਚਨ ਮੰਨਣਾ ਹੈ, ਆਗਿਆ ਸਾਹਮਣੇ ਹੀ ਸਾਹਿਬ ਸੇਵਾ, ਬਚਨ ਮੰਨਣ ਦੇ ਮੁਤਾਬਕ ਕੋਈ ਸੇਵਾ ਨਹੀਂ ਹੈ। ਜੇ ਬਚਨ ਨਾ ਮੰਨੇ ਸੇਵਾ ਥਾਂ ਨਹੀਂ ਪਿਆ ਕਰਨੀ, ਸੇਵਾ ਕਰਕੇ ਕਹੇ ਮੈਂ ਸੇਵਾ ਕਰਦਾ ਤਾਂ ਵੀ ਥਾਂ ਨਹੀਂ ਪੈਂਦੀ। ਇਹਦੀਆਂ ਪ੍ਰਕਾਸ਼ਨਸ ਨੇ ਜਿੰਨੀ ਦੇਰ ਤੱਕ ਸਮਝ ਨਹੀਂ ਪੈਂਦੀਆਂ ਉਨੀ ਦੇਰ ਤੱਕ ਤਰੱਕੀ ਨਹੀਂ ਹੋਇਆ ਕਰਦੀ, ਫਲ ਨਹੀਂ ਮਿਲਿਆ ਕਰਦਾ, ਕਿਉਂਕਿ ਗਲਤੀ ਹੋ ਰਹੀ ਹੈ। ਕੇਵਲ ਜੇ ਵਿਧੀ ਪੂਰਵਕ ਦੁਨੀਆਂ ਚ ਸੇਵਾ ਕਰੀ ਜਾਵੇ ਉਹਨੂੰ ਦਰਗਾਹ ਦੇ ਵਿੱਚ ਕੋਈ ਰੋਕ ਟੋਕ ਨਹੀਂ, ਰੇਰੇ ਦਰਗੇ ਕਹੇ ਨਾ ਕੋਊ ਆਓ ਬੈਠ ਆ ਗਿਆ ਸੀ। ਸਾਰੇ ਜਿਹੜੇ ਵੀ ਨੇ ਉਹ ਸਾਰੇ ਮਾਣ ਦਿੰਦੇ। ਸੋ ਸੇਵਾ ਕਰਨੀ ਦੂਸਰਾ ਨਾਮ ਹੈ। ਮਹਾਰਾਜ ਨੇ ਸਾਰੇ ਸਰੀਰਾਂ ਦੇ ਅੰਦਰ ਨਾਮ ਸ਼ਕਤੀ ਰੱਖੀ ਹੋਈ ਹੈ। ਹਰ ਔਖਦ ਸਭ ਘੱਟ ਹੈ ਭਾਈ, ਗੁਰਪੂਰੇ ਬਿਨ ਵਿਧ ਨਾ ਬਣਾਈ, ਪਰ ਪੂਰੇ ਗੁਰੂ ਤੋਂ ਬਗੈਰ ਵਿਧੀ ਨਹੀਂ ਬਣਦੀ। ਗੁਰਪੂਰੇ ਸੰਜਮ ਕਰਦੀ ਆ ਤਾਂ ਨਾਨਕ ਫਿਰ ਦੁਗਨਾ ਥੀਆ। ਇਹ ਤਾਂ ਗੱਲਾਂ ਸਿੱਧੀਆਂ ਹੀ ਨੇ। ਚਾਹੇ ਸਰੀਰਕ ਦੁੱਖ ਹੈ, ਚਾਹੇ ਭਾਈਚਾਰਕ ਦੁੱਖ ਹੈ, ਚਾਹੇ ਕੋਈ ਦੁੱਖ ਹੈ, ਸਾਰੇ ਦੁੱਖਾਂ ਦਾ ਜੇ ਕੋਈ ਦੁਨੀਆਂ ਚ ਇੱਕੋ ਇੱਕ ਇਲਾਜ ਹੈ ਤਾਂ ਉਹਦੇ ਬਾਰੇ ਐਸਾ ਫਰਮਾਨ ਹੈ, ਪੜੋ ਪਿਆਰ ਤੇਰੇ ਸਾਰਿਆਂ ਦੁੱਖਾਂ ਦੀ ਹੈ ਦਾਰੂ, ਇੱਕੋ ਨਾਮ ਵਾਹਿਗੁਰੂ ਦਾ। ਸਾਰਿਆਂ ਦੁੱਖਾਂ ਦੀ ਹੈ ਦਾਰੂ, ਇੱਕੋ ਨਾਮ ਵਾਹਿਗੁਰੂ ਦਾ। ਚਾਹੇ ਯਾਦੀਆਂ ਦੇ, ਚਾਹੇ ਵਿਆਦੀ ਹੈ, ਚਾਹੇ ਉਪਾਧੀ ਹੈ, ਚਾਹੇ ਉਹ ਭਾਈਚਾਰਕ ਨੇ, ਚਾਹੇ ਆਰਥਿਕ ਨੇ, ਚਾਹੇ ਸਰੀਰਕ ਨੇ, ਚਾਹੇ ਰਾਸ਼ੀ ਨੇ, ਜੇ ਕੋਈ ਇੱਕੋ ਇੱਕ ਇਲਾਜ ਨਿਰੰਕਾਰ ਨੇ ਰੱਖਿਆ ਉਹ ਹੈ ਪਰਮੇਸ਼ੁਰ ਦਾ ਭਜਨ, ਨਾਮ ਜਪਣਾ। ਕਿਉਂਕਿ ਦਾਰੂ ਅੰਦਰ ਪਈ ਹੈ, ਐਕਸਪਲੋਰ ਕਰਨੀ ਹੈ ਅੰਦਰ, ਦਾਰੂ ਤੱਕ ਪਹੁੰਚਣਾ। ਦਾਰੂ ਹੈ ਨਾਮ, ਨਾਮ ਹੈ ਅੰਦਰ, ਹਰ ਔਖਦ ਸਭ ਘੱਟ ਹੈ ਭਾਈ, ਗੁਰਪੂਰੇ ਬਿਨ ਵਿਧ ਨਾ ਬਣਾਈ। ਜਦ ਤੱਕ ਪੂਰਾ ਗੁਰੂ ਸਮਰੱਥ ਗੁਰੂ ਨਹੀਂ ਮਿਲਦਾ, ਨਹੀਂ ਵਿਧੀ ਦਾ ਪਤਾ ਲੱਗਦਾ, ਉੱਥੇ ਤੱਕ ਪਹੁੰਚ ਨਹੀਂ ਸਕਦਾ ਕਿਉਂਕਿ ਅੰਦਰ ਪਈ ਹੈ ਦਾਰੂ ਨਾਮ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਜਿੱਥੇ ਪਈ ਹੈ ਉੱਥੇ ਨਿਸ਼ਾਨੀ ਵੀ ਦੱਸਤੀ ਸੁਣ ਸਮਾਦ, ਉੱਥੇ ਕੋਈ ਫੁਰਨਾ ਨਹੀਂ ਆਉਂਦਾ, ਉਹ ਫੁਰ ਵਸਦਾ। ਦੂਸਰਾ ਉੱਥੇ ਊਂ ਸੁਣ ਨਹੀਂ ਹੈ, ਉੱਥੇ ਅਨਹਦ ਨਾਲ ਸੰਗੀਤ ਹੋ ਰਿਹਾ, ਆਤਮਕ ਸੰਗੀਤ ਲਗਾਤਾਰ ਬਿਨਾਂ ਬਜਾਏ। ਜੇ ਉਹ ਇੰਨਾ ਆਨੰਦਦਾਇਕ ਹੈ, ਇੰਨਾ ਬਾਡੀ ਦੇ ਅੰਦਰ ਉਹਦੀ ਤਰਬ ਜਿਹੜੀ ਹੈ ਝਰਨਾਟਾਂ ਦਿੰਦੀ ਹੈ ਕਿ ਉਹ ਸਵਾਦ ਨਹੀਂ ਦੱਸਿਆ ਜਾ ਸਕਦਾ। ਕਹਿ ਨਾ ਜਾਈ ਅਚਰਜ ਵਿਸਮਾ, ਤੇ ਉਹਦਾ ਜਿਹੜਾ ਅਚਰਜ ਹੈ ਨੌਨੇ ਦਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਦ ਅਨਹਤ ਤੈਨਾਦ ਕਹਿ ਨਾ ਜਾਈ ਅਚਰਜ ਵਿਸਮਾ। ਉਹ ਚੀਜ਼ ਪਰਮੇਸ਼ਰ ਨੇ ਅੰਦਰ ਰੱਖੀ ਹੋਈ ਹੈ, ਪਰ ਪੂਰੇ ਗੁਰੂ ਤੋਂ ਬਗੈਰ ਉੱਥੇ ਤੱਕ ਸਾਡੀ ਸੁਰਤ ਨਹੀਂ ਪਹੁੰਚਦੀ। ਉਸ ਅੰਮ੍ਰਿਤ ਦੇ ਪਿਆਲੇ ਤੇ ਜਾ ਕੇ ਸਾਡੇ ਬੁੱਲ ਨਹੀਂ ਲੱਗ ਸਕਦੇ ਕਿਉਂਕਿ ਸਾਨੂੰ ਜੁਗਤ ਨਹੀਂ ਆਉਂਦੀ। ਉਹਦੀ ਪ੍ਰੋਟੈਕਸ਼ਨ ਕੀਤੀ ਹੋਈ ਹੈ ਬਾਡੀ ਦੇ ਅੰਦਰ, ਅੰਦਰੇ ਰਾਖੀ ਕਰੀ ਹੋਈ ਹੈ, ਉੱਥੇ ਹਰ ਕੋਈ ਨਹੀਂ ਪਹੁੰਚ ਸਕਦਾ। ਉਹਦੀ ਵਿਧੀ ਹੈ, ਵਿਧੀ ਦੇ ਨਾਲ ਪਹੁੰਚ ਜਾਓ, ਮੁੜ ਕੇ ਦੁੱਖ ਹੁੰਦਾ ਹੀ ਨਹੀਂ ਹੈ। ਦੁੱਖ ਦਾ ਤਾਂ ਆਪਣਾ ਤਾਂ ਦੁੱਖ ਰਹਿ ਗਿਆ ਇੱਕ ਪਾਸੇ, ਜਿਹਦੇ ਵੱਲ ਨਿਗਾਹ ਕਰ ਦਿੰਦਾ ਉਹ ਵੀ ਸੁਖੀ ਹੋ ਜਾਂਦਾ। ਜਿਹਨੂੰ ਕਹਿ ਦਿੰਦਾ ਤੂੰ ਰਾਜੀ ਹੋ ਜਾਏਗਾ, ਉਹ ਰਾਜੀ ਹੋ ਜਾਂਦਾ, ਨਾ ਕੋਈ ਦਵਾਈ ਨਾ ਲੈਣ ਨਾ ਦੇਣ, ਕਿਉਂਕਿ ਉਹਦੇ ਵਿੱਚ ਇੱਕ ਐਸੀ ਸ਼ਕਤੀ ਹੈ ਉਸ ਥਾਂ ਦੇ ਉੱਤੇ, ਵਿਸ਼ਵ ਦੀ ਕੰਮ ਕਰਦੀ ਹੈ, ਫੁਰਨਾ ਕੰਮ ਕਰਦਾ। ਜੇ ਦਿਲੋਂ ਕਹਿੰਦਾ ਵੀ ਹਾਂ ਇਹ ਠੀਕ ਹੋ ਜਾਏ, ਠੀਕ ਹੋ ਜਾਂਦਾ ਹੈ ਆਦਮੀ ਦੇ ਅੰਦਰ ਉਹ, ਲੇਕਿਨ ਇਹਨੂੰ ਪਤਾ ਨਹੀਂ ਹੈ। ਇਸ ਕਰਕੇ ਨਹੀਂ ਪਤਾ ਵੀ ਇਹਦੇ ਇਹ ਨੌ ਦਰਵਾਜ਼ਿਆਂ ਚ ਘੁੰਮਦਾ, ਨੌ ਘਰ ਦੇਖ ਜੇ ਕੰਮ ਅਨੁਕੂਲੀ ਵਸਤ ਅਨੁਰੂਪ ਨਾ ਪਾਏ, ਨੌਵਾਂ ਦਰਵਾਜ਼ਿਆਂ ਚ ਹਰ ਵਕਤ ਘੁੰਮਦਾ ਰਹਿੰਦਾ। ਇਹਦੇ ਅੰਦਰ ਪੰਜ ਵਿਸ਼ੇ ਨੇ ਜ਼ਬਰਦਸਤ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਖਿੱਚਦੇ ਰਹਿੰਦੇ। ਇੱਕ ਇੱਕ ਵਿਸ਼ਾ ਜਿਹੜਾ ਹੈ ਉਹ ਕਿੰਨਾ ਨੁਕਸਾਨ ਕਰਦਾ, ਕਹਿੰਦੇ ਭਵਰੇ ਵਾਸ ਵਿਨਾਸ਼ ਹੈ ਫਿਰਦਾ ਫੁਲਵਾੜੀ। ਉਹ ਜਿਹੜੀ ਵਾਸ ਦੀ ਉਹਨੂੰ ਆਨੰਦ ਪੈ ਗਿਆ, ਵਿਸ਼ਾ ਪੈ ਗਿਆ, ਕਹਿੰਦੇ ਉਹਦੇ ਨਾਲ ਉਹਦਾ ਵਿਨਾਸ਼ ਹੋ ਜਾਂਦਾ। ਫੁੱਲ ਚ ਬਹਿ ਜਾਂਦਾ, ਫੁੱਲ ਰਾਤ ਨੂੰ ਬੰਦ ਹੋ ਜਾਂਦਾ, ਵਿੱਚੇ ਮਰ ਜਾਂਦਾ। ਜਲਾ ਪਤੰਗ ਨਿਸੰਗ ਹੋਏ ਕਰ ਅੱਖ ਉਗਾੜੀ, ਸਾਹਮਣੇ ਲਾਈਟ ਮੱਚਦੀ ਹੈ, ਬਲਬ ਗਰਮ ਹੋਇਆ ਪਿਆ ਅੱਗ ਵਰਗਾ, ਜਾਂ ਦੀਵਾ ਮੱਚਦਾ, ਹੁਣ ਤਾਂ ਅੱਜ ਕੱਲ੍ਹ ਦਾ ਦੀਵਾ ਆਉਂਦਾ ਹੀ ਨਹੀਂ। ਪਰ ਉਹ ਭਵਰਾ ਜਿਹੜਾ ਸਿੱਧਾ ਹੀ ਲਾਟ ਦੇ ਵਿੱਚ ਜਾਂਦਾ ਤੇ ਉੱਥੇ ਫੰਗ ਸਰ ਜਾਂਦੇ ਨੇ, ਅੱਗ ਲੱਗ ਗਰਮ ਹੋ ਜਾਂਦਾ ਤੇ ਮਰ ਜਾਂਦਾ। ਮਿਰਗ ਨਾਦ ਵਿਸਮਾਦ ਹੋਏ ਫਿਰਦਾ ਹੋ ਜਾੜੀ, ਨਾਦ ਦੇ ਵਸ ਹੋ ਜਾਂਦਾ ਮਿਰਗ, ਕੰਡਾ ਹੇੜੇ ਦਾ ਸ਼ਬਦ ਹੈ, ਉਹ ਵਜਾਉਂਦੇ ਨੇ ਤੇ ਨਾਦ ਦੇ ਵਸ ਹੋਇਆ ਹੋਇਆ ਉਹ ਜਿਹੜਾ ਮਿਰਗ ਹੈ ਉਸ ਆਵਾਜ਼ ਨੂੰ ਜਿੱਥੋਂ ਆਉਂਦੀ ਹੈ ਉਹਦੀ ਸੇਧ ਵਿੱਚ ਜਾ ਕੇ ਲਿਟਣ ਲੱਗ ਜਾਂਦਾ। ਸ਼ਿਕਾਰੀ ਜਿਹੜਾ ਇੱਕ ਵਜਾਈ ਜਾਂਦਾ, ਇੱਕ ਆ ਕੇ ਆਰਾਮ ਨਾਲ ਉਹਨੂੰ ਫੜ ਲੈਂਦਾ, ਉਹਦਾ ਵੀ ਨਾਸ਼ ਆਵਾਜ਼ ਕਰ ਦਿੰਦੀ ਹੈ ਜਿਹਨੂੰ ਸ਼ਬਦ ਕਹਿੰਦੇ ਨੇ। ਕੁੰਡੀ ਫਾਥੇ ਮਿਰਗ ਜਿਉਂ, ਕੋਈ ਕੁੰਡੀ ਫਾਥੇ ਮੱਛ ਜਿਉਂ, ਰਸ ਜੀਭ ਵਿਗਾੜੀ। ਤੇ ਜਿਵੇਂ ਕੁੰਡੀ ਦੇ ਵਿੱਚ ਫਸਦੀ ਆ ਮੱਛੀ ਆ ਕੇ, ਫਸਦੀ ਕਿਉਂ ਹੈ, ਮਾੜਾ ਜਿਹਾ ਆਟਾ ਲੱਗਿਆ ਹੁੰਦਾ ਜਾਂ ਮਾਸ ਲੱਗਿਆ ਹੁੰਦਾ, ਉਹ ਸਣੇ ਉਹ ਕੁੰਡੀ ਦੇ ਗਲ ਚ ਨੰਘਾ ਲੈਂਦੀ ਹੈ, ਉਹਦਾ ਗਲਾ ਹੁੰਦਾ ਕਟਿਆ ਹੋਇਆ, ਉਹਦੇ ਚ ਕੁੰਡੀ ਫਸ ਜਾਂਦੀ ਹੈ, ਉਹਦੀ ਮੌਤ ਦਾ ਕਾਰਨ ਬਣਦਾ ਉਹ ਰਸ ਹੈ ਜਿਹੜਾ ਸਵਾਦ ਹੈ। ਹੱਥਾਂ ਹੱਥੀ ਫਾਹਿਆ ਦੁੱਖ ਸਹਿ ਦਿਹਾੜੀ, ਕਾਗਜ਼ਾਂ ਦੀ ਹਥਣੀ ਜਾਂ ਦੂਸਰੀ ਹਥਣੀ ਕਢਾ ਦਿੰਦੇ ਨੇ, ਆਲੇ ਦੁਆਲੇ ਟੋਆ ਪੱਟ ਦਿੰਦੇ ਨੇ, ਹਾਥੀ ਆਉਂਦਾ ਸਿੱਧਾ ਹੀ ਟੋਏ ਚ ਗਿਰ ਜਾਂਦਾ, ਸਾਰੀ ਜ਼ਿੰਦਗੀ ਗੁਲਾਮੀ ਕਰਦਾ। ਕਹਿੰਦਾ ਇਸ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਮਿਸਾਲਾਂ ਦੇ ਕੇ ਦੱਸਦੇ ਆ ਕਿ ਇਹ ਬੰਦਾ ਐ ਭੁੱਲਦਾ, ਇਹ ਨੌਵਾਂ ਦਰਵਾਜ਼ਿਆਂ ਚ ਭੁੱਲਿਆ ਹੀ ਰਹਿੰਦਾ, ਨੌ ਘਰ ਦੇਖ ਜੇ ਕੰਮ ਨੂੰ ਭੁੱਲੀ ਬਸ ਤਾਂ ਰੂਪ ਨਾ ਪਾਈ। ਜਿਹੜੀ ਅਸਲੀ ਚੀਜ਼ ਸੀ ਉਹ ਸੀ ਅੰਦਰ, ਅੰਦਰ ਕੋਟ ਛੱਜੇ ਹੱਟ ਨਾਲੇ। ਮਹਾਰਾਜ ਕਹਿੰਦੇ ਅੰਦਰ ਸੁੰਨਾ ਮੁੰਨਾ ਨਹੀਂ ਹੈ, ਬੇਅੰਤ ਚੀਜ਼ਾਂ ਨੇ ਅੰਦਰ। ਹਟਨਾਲੇ ਕਹਿੰਦੇ ਨੇ ਬਾਜ਼ਾਰ ਨੂੰ, ਦੁਕਾਨਾਂ ਆਪੇ ਲੇਵਾ ਬਸ ਸੰਭਾਲੇ। ਪਰਮੇਸ਼ਰ ਨੇ ਐਸੀਆਂ ਅਨੁਪਮ ਵਸਤਾਂ ਅੰਦਰ ਰੱਖੀਆਂ ਜਿਨ੍ਹਾਂ ਦੀ ਉਪਮਾ ਹੀ ਨਹੀਂ ਕਹੀ ਜਾਂਦੀ, ਲੇਕਿਨ ਉਹਦੀ ਰਾਖੀ ਵਾਸਤੇ ਕੀ ਆ, ਬੱਜਰ ਕਪਾੜ ਜੜੇ ਜੜ ਜਾਣੇ ਗੁਰਸ਼ਬਦੀ ਕਲਾਇੰਦਾ। ਉਹ ਬੱਜਰ ਕਪਾਟ ਇੰਨੇ ਸਖਤ ਦਰਵਾਜ਼ੇ ਨੇ ਅੰਦਰ, ਆਸਾਂ ਦੇਸ਼ਾਂ ਪੱਟ ਜੜੇ, ਤੇ ਗੁਰੂ ਦਾ ਸ਼ਬਦ ਮਿਲ ਜਾਵੇ, ਉਹਦੀ ਕਮਾਈ ਕਰੇ ਤਾਂ ਉਹ ਖੁੱਲਦੇ ਨੇ, ਨਹੀਂ ਉਹ ਖੁੱਲਿਆ ਨਹੀਂ ਕਰਦੇ। ਸੋ ਉਹ ਦਵਾਈ ਉੱਥੇ ਪਈ ਹੈ। ਜੇ ਮਿਹਨਤ ਕਰਕੇ ਕੱਢ ਲਵੇ ਗੁਰੂ ਦੀ ਕਿਰਪਾ ਦੇ ਨਾਲ, ਫਿਰ ਆਪ ਵੀ ਰਾਜੀ, ਸਾਰਾ ਸੰਸਾਰ ਰਾਜੀ, ਜਿਹਨੇ ਦਰਸ਼ਨ ਕਰ ਲਏ ਰਾਜੀ। ਗੁਰੂ ਅੰਗਦ ਪਾਤਸ਼ਾਹ ਹੁਕਮ ਸੀ ਉਹਨਾਂ ਦਾ ਕਿ ਭਾਈ ਜਦੋਂ ਕੀਰਤਨ ਸੁਣ ਕੇ ਜਾਂਦੇ ਹੋ, ਇਹ ਜਿਹੜੇ ਬਿਮਾਰ ਲੋਕ ਸੀਗੇ ਲਾਈਨਾਂ ਲਾ ਕੇ ਬੈਠੇ ਹੁੰਦੇ, ਬਈ ਦੋਏ ਪਾਸੇ ਤੁਸੀਂ ਦ੍ਰਿਸ਼ਟੀ ਕਰਦੇ ਚਲੇ ਜਾਇਆ ਕਰੋ, ਕੋਈ ਦਵਾਈ ਨਹੀਂ, ਕੋਈ ਹਸਪਤਾਲ ਨਹੀਂ, ਉਹ ਸੰਗਤ ਜਾਂਦੀ ਹੈ, ਦ੍ਰਿਸ਼ਟੀ ਕਰਦੀ ਹੈ, ਉਹ ਨਾਮ ਦੇ ਨਾਲ, ਨਾਮ ਦੇ ਮੰਡਲ ਵਿੱਚੋਂ ਸੁਰਤੀ ਉਤਰ ਕੇ ਦ੍ਰਿਸ਼ਟੀ ਜਿਹੜੀ ਹੈ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਉਹ ਦ੍ਰਿਸ਼ਟੀ ਦੇ ਨਾਲ ਇਹ ਰਾਜੀ ਹੋ ਜਾਇਆ ਕਰਦੇ ਸੀ। ਬਿਮਾਰ ਰਾਜੀ ਹੋ ਜਾਂਦੇ ਕਿਉਂਕਿ ਸ਼ਕਤੀ ਤਾਂ ਅੰਦਰ ਹੈ ਨਾ, ਅੰਦਰੋਂ ਸ਼ਕਤੀ ਨੂੰ ਜਦ ਅਸੀਂ ਖੋਜ ਲੈਂਦੇ ਹਾਂ, ਫਿਰ ਉਹ ਇੱਕ ਨੂੰ ਨਹੀਂ ਸਾਰੀ ਦੁਨੀਆਂ ਨੂੰ ਰਾਜੀ ਕਰਨ ਦੀ ਸਮਰੱਥਾ ਰੱਖਦੀ ਹੈ। ਸੋ ਇਹ ਚੀਜ਼ਾਂ ਮਹਾਰਾਜ ਕਹਿੰਦੇ ਅੰਦਰ ਨੇ, ਨਾਮ ਜਿਹੜਾ ਹੈ, ਨਾਮ ਜਪਣ ਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ, ਤੇ ਸੇਵਾ ਕਰਨ ਦੇ ਨਾਲ ਦਰਗਾਹ ਦੇ ਵਿੱਚ ਜਾ ਕੇ ਮਾਣ ਮਿਲਦਾ ਹੈ। ਰੇਰੇ ਦਰਗੇ ਕਹੇ ਨਾ ਕਹੋ, ਆਓ ਬੈਠ ਆਦਰ ਸਭ ਦੇ, ਉਹ ਸਾਰੇ ਆਦਰ ਦਿੰਦੇ ਨੇ, ਲੇਕਿਨ ਸੇਵਾ ਹੈ, ਸੇਵਾ ਦੀ ਮਹਾਰਾਜ ਨੇ ਜੁਗਤ ਦੱਸੀ ਹੈ। ਸੋ ਜੇ ਸੇਵਾ ਤੇ ਸਿਮਰਨ ਦੋ ਚੀਜ਼ਾਂ ਆਦਮੀ ਦੇ ਜੀਵਨ ਵਿੱਚ ਆ ਜਾਣ ਪਰਪੱਕ ਹੋ ਕੇ, ਗੁਰੂ ਦੇ ਸਿਧਾਂਤ ਦੇ ਮੁਤਾਬਕ, ਗੁਰੂ ਦੇ ਹੁਕਮ ਦੇ ਮੁਤਾਬਕ, ਉਹ ਵਿਧੀ ਦੇ ਮੁਤਾਬਕ ਜਿੱਥੇ ਜਿਹੜੇ ਗੁਰੂ ਮਹਾਰਾਜ ਦੱਸ ਕੇ ਇਹਨੂੰ ਉੱਚਾ ਲਿਜਾਣਾ ਚਾਹੁੰਦੇ ਨੇ, ਤਾਂ ਫਿਰ ਇਹਦਾ ਇੱਥੇ ਵੀ ਮਾਣ ਹੈ, ਦਰਗਾਹ 'ਚ ਵੀ ਮਾਣ ਹੈ। ਸੋ ਮੈਂ ਪਿਛਲੀ ਵਾਰੀ, ਉਸ ਤੋਂ ਪਿਛਲੀ ਵਾਰੀ ਵੀ ਦੋ ਵਾਰੀ ਇੱਥੇ ਦੀਵਾਨ ਦੇ ਅੰਦਰ ਇੱਕ ਪ੍ਰੇਮੀ ਦਾ ਜ਼ਿਕਰ ਕੀਤਾ ਸੀ। ਪੜ੍ਹਿਆ ਲਿਖਿਆ ਹੈ, ਵੈਦਿਕ ਗਿਆਨ ਦਾ ਬਹੁਤ ਵਧੀਆ, ਵਾਹਿਗੁਰੂ ਨੇ ਜੋੜੀਆਂ ਦਿੱਤੀਆਂ ਹੋਈਆਂ ਪੁੱਤਰਾਂ ਦੀਆਂ, ਘਰਵਾਲੀ ਬੜੀ ਸੁਸ਼ੀਲ ਪਤੀਵਰਤਾ ਇਸਤਰੀ ਹੈ, ਪਿਆਰ ਦੇ ਵਿੱਚ ਜੀਵਨ ਬਤੀਤ ਹੁੰਦਾ, ਘਰ ਦੀਆਂ ਸਾਰੀਆਂ ਸਹੂਲਤਾਂ ਕੋਠੀਆਂ ਨੇ, ਮਾਂ ਬਾਪ ਦਾ ਧਨ ਕਮਾਇਆ ਹੋਇਆ ਬੇਅੰਤ, ਉਹਦੇ ਵਿਰਸੇ 'ਚ ਆਇਆ ਹੋਇਆ, ਵੈਲ ਕੋਈ ਨਹੀਂ ਲੱਗਿਆ ਹੋਇਆ, ਮਾੜੇ ਕੰਮਾਂ 'ਚ ਜਾਂਦਾ ਨਹੀਂ ਹੈ, ਸਾਰੇ ਲੋਕ ਸਤਿਕਾਰ ਕਰਦੇ ਨੇ, ਆਦਰ ਕਰਦੇ ਨੇ, ਵੈਦ ਜੀ ਵੈਦ ਜੀ ਕਹਿ ਕੇ ਉਹਨੂੰ ਬੁਲਾਉਂਦੇ ਨੇ, ਬੇਅੰਤ ਉਹਦੇ ਮਿੱਤਰ ਨੇ ਲਾਹੌਰ ਦੇ ਅੰਦਰ। ਹਰ ਚੀਜ਼ ਹੈ ਜੋ ਦੁਨੀਆਂ ਦੇ ਵਿੱਚ ਚਾਹੀਦੀ ਹੈ, ਲੇਕਿਨ ਫੇਰ ਜਦ ਇਕੱਲਾ ਹੁੰਦਾ ਕਹਿੰਦਾ ਇਹ ਚੀਜ਼ਾਂ ਤਾਂ ਸਾਰੀਆਂ ਹੈਗੀਆਂ, ਪਰ ਅੰਦਰ ਖੇੜਾ ਕਿਉਂ ਨਹੀਂ ਆਉਂਦਾ, ਅੰਦਰ ਖਿੜਦਾ ਕਿਉਂ ਨਹੀਂ, ਕਿਉਂ ਨਹੀਂ ਝਰਨਾਟ ਆਉਂਦੀ, ਬੁਝਿਆ ਬੁਝਿਆ ਰਹਿੰਦਾ, ਅਸਲੀ ਖੁਸ਼ੀ ਮਹਿਸੂਸ ਨਹੀਂ ਹੁੰਦੀ। ਉੱਪਰਲੀ ਖੁਸ਼ੀ ਜ਼ਰੂਰ ਹੈ, ਸਾਰੀ ਹੈ ਜਿੰਨੀ ਹੋ ਸਕਦੀ, ਲੇਕਿਨ ਅੰਦਰਲੀ ਖੁਸ਼ੀ ਨਹੀਂ ਆਈ ਹੈ। ਸੋ ਇਸ ਪ੍ਰਸ਼ਨ ਨੂੰ ਹੱਲ ਕਰਨ ਵਾਸਤੇ ਸੰਗਤ ਕਰਦਾ ਸਾਧੂ ਸੰਤਾਂ ਨੂੰ, ਤੇ ਗੁਰੂ ਦਸ਼ਮੇਸ਼ ਪਿਤਾ ਦੇ ਇੱਕ ਕਵੀ ਦੇ ਨਾਲ ਉਸਦਾ ਮੇਲ ਹੋ ਜਾਂਦਾ, ਉਹਦੇ ਕੋਲ ਉਹਨੇ ਇਹ ਗੱਲ ਕਰੀ। ਉਹ ਕਹਿਣ ਲੱਗੇ, ਪਿਆਰਿਆ ਉਹ ਚੀਜ਼ ਜਿਹੜੀ ਤੂੰ ਟੋਲਦਾ ਫਿਰਦਾ ਹੈ, ਉਹ ਦੇਵਤੇ ਵੀ ਟੋਲਦੇ ਫਿਰਦੇ ਨੇ, ਉਹ ਅੰਮ੍ਰਿਤ ਨਾਮ ਹੈ, ਸੁਰ ਨਾਲ ਮੁਨ ਜਨ ਅੰਮ੍ਰਿਤ ਖੋਜ ਦੇ, ਸ਼ਾਂਤੀ ਉਹਨਾਂ ਦੇ ਵਿੱਚ ਮਨ ਵਿੱਚ ਵੀ ਨਹੀਂ ਹੈ, ਦੇਵਤਿਆਂ ਦੇ ਕੋਲ ਭੋਗ ਬੇਅੰਤ ਨੇ ਲੇਕਿਨ ਸ਼ਾਂਤੀ ਨਹੀਂ ਹੈ। ਇੱਕ ਵਾਰੀ ਇੰਦਰ ਨੇ, ਜਿਸਦੇ ਰਾਜ ਵਿੱਚ ਇੰਨਾ ਸੁੱਖ ਦੱਸਦੇ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਡਿਟੇਲ ਨਹੀਂ ਹੈ ਕਿਸੇ ਚੀਜ਼ ਦੀ, ਜੇ ਦਰਗਾਹ ਦੀ ਗੱਲ ਕਰੀਏ ਦਰਗਾਹ ਦੀ ਗੱਲ ਕਰਤੀ, ਚਾਹੇ ਉਹਨੂੰ ਇੱਕ ਸਮਝ ਲਓ, ਚਾਹੇ ਉਹਨੂੰ ਬੇਅੰਤ ਦਰਜੇ ਦਰਜੇ ਸਮਝ ਲਓ, ਪਰ ਜਿੱਥੋਂ ਦਰਗਾਹ ਦਾ ਅਸਲੀ ਅੱਖਰ ਚੱਲਦਾ ਉੱਥੇ ਉਹਦੇ ਉਹਦੀਆਂ ਕਿਸਮਾਂ ਵੀ ਲਿਖੀਆਂ ਹੋਈਆਂ ਵੀ ਦਰਗਾਹ ਕਿੰਨੇ ਕਿਸਮ ਦੀ ਹੈ। ਜੇ ਨਰਕ ਦਾ ਜ਼ਿਕਰ ਚੱਲਦਾ ਹੈ ਤਾਂ ਨਰਕ ਦੀਆਂ ਕਿਸਮਾਂ ਵੀ ਲਿਖੀਆਂ ਹੋਈਆਂ। ਗੁਰੂ ਮਹਾਰਾਜ ਨੇ ਗਿਣਤੀਆਂ ਮਿਣਤੀਆਂ 'ਚ ਨਹੀਂ ਪਏ, ਚੀਜ਼ ਨੂੰ ਬੇਸਿਕਲੀ ਤਾਂ ਮੰਨ ਲਿਆ ਵੀ ਹਾਂ ਦਰਗਾਹ ਵੀ ਹੈ, ਨਰਕ ਵੀ ਹੈ, ਧਰਮਰਾਜ ਵੀ ਹੈ, ਸਾਰੇ ਧਰਮਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਹੈ ਤੇਰੀ ਸਰਕਾਰ। लेकिन डिटेल नहीं है जिमें डिटेल होंदिया ने फिलोसफी के अंदर दूजिया पुस्तकों के अंदर। ये महाराज ने साडे ते छड्डता भी तुसी जानना चाहोगे तो उन्हां दीआं पुस्तकां पढ़ लो तुहानू पता लग जाएगा, पर सारे एक दरगाह के अंदर ही आ जाएंगे जिन्हें भी है। इंद्र का भी जिक्र आता है, दूसरों का कबेर वगैरह का भी, पौण दे देवते का, वरण देवते का, इन्हां जिक्र आते हैं। उन्हां दे बारे जानना चाहते हो तो जिथों ये शब्द लए ने उस उत्थे उन्हां दा इतिहास भी हैगा। सो इंद्र जो राजा है महात्मा के अनुमान के मुताबिक उहदे कोल 16 अरब गुणा ज्यादा सुख इत्थे दे बादशाह नालों है। चक्रवर्ती बादशाह जो सारी दुनिया का सम्राट है, उन्हें अपने गुरु नूं पुछया, कह लग्या महाराज मेरे जिन्ना ऐश्वर्य किसे कोल नहीं है दुनिया दे विच, तां मात लोक दे विच तां छड्डो, ओह तां है ही दुखां दा घर, उत्थे तां सुख दा नाम ही नहीं है, दुखे दुख है इत्थे संसार दे अंदर। महात्मा बुद्ध ने तां फैसला ही कर दिता बई इह जिहड़ा संसार है दुखां दा घर, इत्थे सुख नहीं है कोई भी। लेकिन गुरु नानक पातशाह ने कहा भी ना ऐ ना कहो, ये जड़ा संसार है ये जग सच्चे की है कोठड़ी, सच्चे का विच वास, जिथे वैगुरु बसदा होवे वो दुखां दा घर नहीं हो सकया करदा। लेकिन ह्यूमन माइंड जड़ा है वो दुखां दे विच आप गया है, संसार विच नहीं दुख, दुख उसने अपने वास्ते आप पैदा करे, कलेश अपने वास्ते आप पैदा करे। ਉਹ ਅਵਸਥਾ ਤੋਂ ਗਿਰ ਗਿਆ, ਗਿਰਨ ਦੇ ਨਾਲ ਹੋਇਆ ਕਿ 1-2-4 ਨਹੀਂ ਜਿੰਨਾ ਸੰਸਾਰ ਹੈ ਟੋਟਲ, ਉਹ ਸਾਰੇ ਦਾ ਸਾਰਾ ਸੁੱਖਾਂ ਤੋਂ ਖਾਲੀ ਹੈ ਤੇ ਦੁੱਖ ਨੇ ਉਹਦੇ ਵਿੱਚ। ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ, ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ, ਨਾਨਕ ਦੁਖੀਆ, ਦੁਖੀਆ ਸਭ ਸੰਸਾਰ, ਨਾਨਕ ਦੁਖੀਆ, ਨਾਨਕ ਦੁਖੀਆ, ਪਤਾਰ ਨਾਨਕ ਦੁਖੀਆ ਸਭ ਸੰਸਾਰ। ਇਹ ਸ਼ਬਦ ਦੇ ਅੰਦਰ ਮਹਾਰਾਜ ਨੇ ਜਿਸ ਤਰ੍ਹਾਂ ਕੜਾਹੇ ਦੇ 2 ਕੁੰਡੇ ਹੁੰਦੇ ਨੇ, ਜਿੰਨੀਆਂ ਵਸਤੂਆਂ ਵਿੱਚ ਪਈਆਂ ਵਿੱਚੇ ਆ ਜਾਂਦੀਆਂ ਕੜਾਹੇ, ਇਸੇ ਤਰ੍ਹਾਂ ਵੱਡੇ ਵੱਡੇ ਦੇਵ ਲੋਕ ਦੇਵਤਿਆਂ ਦੀ, ਚੰਗੇ ਚੰਗੇ ਰਾਜਿਆਂ ਦੀਆਂ, ਸੇਖਾਂ ਦੀਆਂ, ਮਸਾਇਕਾਂ ਦੀਆਂ, ਪੀਰਾਂ ਦੀਆਂ, ਸਾਰਿਆਂ ਦੇ ਬਾਰੇ ਜ਼ਿਕਰ ਕਰਕੇ ਮਹਾਰਾਜ ਕਹਿੰਦੇ ਨੇ ਬਾਲੀ ਰੋਵੈ ਨਾ ਏ ਪਥਾਰ ਨਾਨਕ ਦੁਖੀਆ ਸਭ ਸੁਣ। ਜੇ ਤਾਂ ਮਹਾਰਾਜ ਇੱਥੇ ਹੀ ਬੰਦ ਕਰ ਦਿੰਦੇ ਫੇਰ ਤਾਂ ਮਹਾਤਮਾ ਬੁੱਧ ਤੇ ਗੁਰੂ ਨਾਨਕ ਪਾਤਸ਼ਾਹ ਨੇ ਇੱਕੋ ਗੱਲ ਕਹਿਤੀ, ਲੇਕਿਨ ਮਹਾਰਾਜ ਨੇ ਪ੍ਰੋਵੀਜ਼ਨ ਰੱਖ ਦਿੱਤਾ। ਉਹ ਕਹਿੰਦੇ ਦੁੱਖ ਕਿਉਂ ਹੈ, ਸੰਸਾਰ ਦੁਖੀਆ ਕਿਉਂ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਨੂੰ ਸਵਾਲ ਕੀਤਾ ਗੋਰਖਨਾਥ ਨੇ, ਕਹਿੰਦੇ ਹੇ ਨਾਨਕ ਤੂੰ ਇਹ ਕਹਿਣਾ ਵੀ ਇੱਕੋ ਵਰਮ ਦੁਤੀਆ ਨੇਸਤ, ਆਤਮ ਵਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ, ਵਰਮ ਦੀਸੇ ਵਰਮ ਸੁਣੀਏ ਏਕ ਏਕ ਬਖਾਣੀਏ, ਆਤਮ ਵਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਇੱਥੇ ਇੱਕੋ ਵਰਮ ਅਨੇਕ ਰੂਪ ਧਾਰ ਕੇ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ ਖੇਲ, ਖੇਲ 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 ਅਨੰਤ ਕੋ ਫਿਰੇ, ਜਦੋਂ ਵਾਹਿਗੁਰੂ ਹੈ ਫਿਰ ਦੁੱਖ ਕਿੱਥੋਂ ਆ ਗਿਆ, ਜਦੋਂ ਵਾਹਿਗੁਰੂ ਹੈ ਫਿਰ ਸੰਸਾਰ ਕਿਵੇਂ ਹੋ ਗਿਆ ਇਹ। ਕਿਤ ਕਿਤ ਵਿਧ ਜਗ ਉਪਜੇ ਪੁਰਖਾ, ਕਿਤ ਕਿਤ ਵਿਧ ਦੁੱਖ ਵਿੰਨ ਸਜਾਏ। ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਇਹ ਜਿਹੜੀ ਇੱਕ ਵਾਧੂ ਹਸਤੀ ਬਣ ਗਈ ਨਾ ਹਉਮੈ ਦੇ ਕਾਰਨ, ਹਉਮੈ ਤੱਤ ਦੇ ਕਾਰਨ ਝੂਠੀ ਚੀਜ਼ ਬਣ ਗਈ। ਕਈ ਪ੍ਰੇਮੀਆਂ ਦੇ ਖਿਆਲ ਚ ਹੁੰਦਾ ਵੀ ਚੀਜ਼ ਹੋਵੇ ਹੀ ਨਾ, ਬਣ ਕਿਵੇਂ ਜਾਂਦੀ ਹੈ। ਜਿਨ੍ਹਾਂ ਨੇ ਰੜੇ ਮੈਦਾਨਾਂ ਚ ਗਰਮੀਆਂ ਦੇ ਦਿਨਾਂ ਚ ਸਫ਼ਰ ਕਰਿਆ ਪੈਦਲ, ਅਬੀਕਾਨੇਰ ਦੇ ਤਿੱਬਿਆਂ ਦੇ ਵਿਚਾਲੇ ਹੁੰਦੇ ਨੇ, ਪਿਆਸ ਲੱਗੀ ਹੁੰਦੀ ਹੈ, ਬੁੱਲਾ ਤੇ ਜੀਭ ਫੇਰਦਾ, ਪਤਾ ਨਹੀਂ ਹੁੰਦਾ ਅੱਗੇ ਪਾਣੀ ਹੈ ਕਿ ਨਹੀਂ, ਉਹਨੂੰ ਕੀ ਨਜ਼ਰ ਆਉਂਦਾ ਵੀ ਸਾਹਮਣੇ ਪਾਣੀ, ਜਦ ਉੱਥੇ ਜਾਂਦਾ ਹੋਰ ਗਾਂ ਦਿਸਦਾ, ਜਦ ਉਦੋਂ ਗਾਂ ਜਾਂਦਾ ਉਦੋਂ ਪਾਣੀ ਆਉਂਦਾ ਹੀ ਨਹੀਂ। ਮਿਰਗ ਤ੍ਰਿਸ਼ਨਾ ਦਾ ਜਲ ਹੈ, ਹਰਨ ਨੱਠ ਨੱਠ ਕੇ ਮਰ ਜਾਂਦੇ ਨੇ, ਉੱਥੇ ਪਾਣੀ ਆਉਂਦਾ ਨਹੀਂ, ਗਾਂ ਦੇਖ ਦੇਖ ਕੇ ਤੁਰ ਜਾਂਦੇ ਆ। ਇਹਦਾ ਮਤਲਬ ਹੈ ਚੀਜ਼ ਹੈ ਨਹੀਂ, ਲੇਕਿਨ ਦਿਸ ਰਹੀ ਹੈ, ਪ੍ਰਤੱਖ ਅੱਖਾਂ ਨਾਲ ਦਿਸ ਰਹੀ ਹੈ, ਮਨ ਮੰਨ ਰਿਹਾ। ਇੱਕ ਹੁੰਦਾ ਅਨੁਮਾਨ, ਰੱਸੀ ਪਈ ਹੈ ਹਨੇਰੇ ਦੇ ਅੰਦਰ, ਉਹ ਲੱਗੀ ਜਾਂਦਾ ਸੱਪ ਹੈ, ਡਰੀ ਜਾਂਦਾ ਬੰਦਾ, ਕੰਬਦਾ ਬਾਹਰ ਨਹੀਂ ਨਿਕਲਦਾ ਵੀ ਸੱਪ ਹੈ, ਮੂਹਰੇ ਬੈਠਾ ਹੈ। ਅਣਹੋਈ ਚੀਜ਼ ਨੂੰ ਹੋਈ ਲੱਗਣਾ, ਇਹ ਚੀਜ਼ ਹੈ ਜਿਹਨੂੰ ਹਉਮੈ ਤੱਤ ਕਹਿੰਦੇ ਨੇ। ਮਹਾਰਾਜ ਕਹਿੰਦੇ ਹਉਮੈ ਦੇ ਤੱਤ ਨੇ ਇਹ ਵਾਹਿਗੁਰੂ ਰੂਪ ਜਿਹੜਾ ਸੰਸਾਰ ਹੈ, ਵੀ ਸੰਸਾਰ ਤੁਮ ਦੇਖਦੇ, ਇਹ ਹਰਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਇਦੋਂ ਬੜੀ ਤਾਂ ਗਵਾਹੀ ਕੋਈ ਹੋ ਨਹੀਂ ਸਕਦੀ। ਉਹ ਕਹਿੰਦੇ ਹਉਮੈ ਦੇ ਤੱਤ ਕਰਕੇ ਦਿਸਦਾ ਤੇ ਨਾਮ ਵਿਸਰਿਆ ਦੁੱਖ ਪਾਈ। ਹਉਮੈ ਜਿਹੜੀ ਹੈ ਨਾਮ ਤੱਤ ਤੋਂ ਹੇਠਾਂ ਹੁੰਦੀ ਹੈ ਤੇ ਨਾਮ ਭੁੱਲਣ ਕਰਕੇ ਹਉਮੈ ਦੇ ਵਿੱਚ ਬਿਰਤੀ ਆ ਗਈ ਤੇ ਦੁੱਖ ਪੈਦਾ ਹੋ ਗਏ। ਹੁਣ ਮਹਾਰਾਜ ਨੇ ਇਲਾਜ ਦੱਸ ਦਿੱਤਾ ਦੁੱਖ ਦਾ, ਵੀ ਦੁੱਖ ਦਾ ਦੁੱਖ ਕਿਉਂ ਹੈ। ਕਹਿੰਦੇ ਦੁੱਖ ਤਦੇ ਜਾਂ ਵਿਸਰ ਜਾਏ, ਜਦੋਂ ਵਾਹਿਗੁਰੂ ਭੁੱਲਦਾ ਦੁੱਖ ਸ਼ੁਰੂ ਹੋ ਗਿਆ, ਥੋੜਾ ਬਹੁਤਾ ਨਹੀਂ, ਬੇਅੰਤ ਦੁੱਖ, ਬੇਅੰਤ ਕਿਸਮ ਦੇ ਕਲੇਸ਼ ਗਲ ਪੈ ਗਏ, ਆਦਿ ਵਿਆਦੀ ਉਪਾਧੀ ਅਵਿਦਿਆ ਅਸਮਤਾ ਅਵਨਿਵੇਸ਼ ਰਾਗ ਦੁਆਇਸ਼ ਸਾਰੇ ਕਲੇਸ਼ ਗਲ ਪੈ ਗਏ। ਇਲਾਜ ਕੀ ਹੈ ਇਹਦਾ? ਮਹਾਰਾਜ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਏ ਮਿਟਾਵੋ। ਕਲਾ ਤੇ ਕਲੇਸ਼ ਜਿਹੜੇ ਨੇ ਤਨ ਦੇ ਵਿੱਚ ਪਏ ਹੋਏ, ਉਹ ਨਾਮ ਸਿਮਰਨ ਦੇ ਨਾਲ ਦੂਰ ਹੋ ਜਾਣਗੇ। ਸੋ ਇੱਥੇ ਮਹਾਰਾਜ ਨੇ ਨਾਲ ਦੀ ਨਾਲ ਇਲਾਜ ਦੱਸਦਾ। ਜੇ ਤਾਂ ਚੁੱਪ ਕਰ ਜਾਂਦੇ ਤਾਂ ਮਹਾਤਮਾ ਬੁੱਧ ਨੇ 2500 ਸਾਲ ਪਹਿਲਾਂ ਉਹੀ ਗੱਲ ਕਹੀ ਸੀ, ਗੁਰੂ ਨਾਨਕ ਸਾਹਿਬ ਨੇ ਰਿਪੀਟ ਕਰੀ। ਲੇਕਿਨ ਮਹਾਰਾਜ ਨੇ ਕਿਹਾ ਨਹੀਂ, ਦੁੱਖ ਤਾਂ ਹੈ ਕਿਉਂਕਿ ਪਰਮੇਸ਼ਰ ਨੂੰ ਭੁੱਲਿਆ। ਜਦ ਪਰਮੇਸ਼ਰ ਯਾਦ ਆਉਂਦਾ, ਮੰਨੇ ਨਾ ਸਹੀ ਜਣ ਜਾ, ਜਿਨ੍ਹਾਂ ਨੇ ਨਾਮ ਦੀ ਪਰਿਪੂਰਨਤਾ ਨੂੰ ਮੰਨ ਲਿਆ ਉਹ ਜਿੱਤ ਗਏ। ਔਰੀ ਕਰਮ ਨਾ ਲੇਖੇ ਲਾਏ, ਹੋਰ ਕਰਮਾਂ ਦੇ ਨਾਲ ਸੁੱਖ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ, ਸੋ ਦੁੱਖ ਹੋਇਆ ਕਰਦਾ ਹੈ। ਦੁੱਖਾਂ ਦਾ ਜੋ ਇਲਾਜ ਹੈ ਉਹ ਇਲਾਜ ਜਦ ਤੱਕ ਨਹੀਂ ਕੀਤਾ ਜਾਂਦਾ ਦੁੱਖ ਦੂਰ ਨਹੀਂ ਹੁੰਦਾ। ਸੋ ਇੰਦਰ ਦੇ ਮਨ ਵਿੱਚ ਇਹ ਖਿਆਲ ਆਉਂਦਾ ਹੈ ਵੀ ਮੇਰੇ ਕੋਲ ਸਭ ਕੁਛ ਹੈਗਾ, ਫੇਰ ਦੁੱਖ ਕਿਉਂ ਹੈ? ਆਪਣੇ ਗੁਰੂ ਨਾਲ ਗੱਲ ਕਰੀ, ਉਹ ਕਹਿਣ ਲੱਗੇ ਇੰਦਰ ਤੇਰਾ ਜਿਹੜਾ ਸਵਰਗ ਹੈ ਇਹ ਭੋਗ ਲੋਕ ਹੈ, ਇਹ ਕਰਮ ਲੋਕ ਨਹੀਂ ਹੈ, ਇੱਥੇ ਕਰਮ ਨਹੀਂ ਕੀਤਾ ਜਾ ਸਕਦਾ, ਕੀਤਾ ਹੋਇਆ ਕਰਮ ਭੋਗਿਆ ਜਾ ਸਕਦਾ। ਇਸ ਕਰਕੇ ਤਰੱਕੀ ਦੀ ਕੋਈ ਗੁੰਜਾਇਸ਼ ਨਹੀਂ, ਰੋਜ਼ ਘਟਦਾ, ਨਿੱਤ ਘਟਦਾ, ਹੇਠਾਂ ਹੀ ਹੇਠਾਂ ਜਾਂਦਾ। ਸੋ ਜੇ ਤੂੰ ਇਹਨੂੰ ਚੰਗੀ ਤਰ੍ਹਾਂ ਜਾਣਨਾ ਚਾਹੁੰਦਾ ਹੈ ਤਾਂ ਮਾਤ ਲੋਕ ਦੇ ਵਿੱਚ ਜਾਣਾ ਪਏਗਾ, ਉੱਥੇ ਮਹਾਤਮਾ ਜਾ ਕੇ ਇਹ ਸਵਾਲ ਪੁੱਛ ਲਈ, ਉਹ ਜਵਾਬ ਦੇ ਦੇਣਗੇ। ਮੈਂ ਜੇ ਜਵਾਬ ਦਿੰਦਾ ਤੇਰੀ ਸਮਝ ਤੋਂ ਬਾਹਰ ਹੈ, ਚਾਰ ਫੜ ਲੈ ਕੇ ਮਾਤ ਲੋਕ ਚ ਪਹੁੰਚਦਾ ਹੈ। ਨਰਮਦਾ ਨਦੀ ਦੇ ਕੰਢੇ ਚਾਰ ਮਹਾਤਮਾ ਬੈਠੇ ਨੇ, ਚਾਰੇ ਭਰਾ ਸੰਤ ਕੁਮਾਰ, ਉਥੇ ਦੇਖ ਕੇ ਅੰਦਾਜ਼ੇ ਦੇ ਨਾਲ ਵੀ ਇਹ ਬੜੇ ਮਹਾਤਮਾ ਨੇ, ਉਹਦੇ ਅੱਗੇ ਚਾਰ ਫਲ ਰੱਖ ਦਿੱਤੇ। ਮਹਾਤਮਾ ਸਮਾਧੀ ਤੋਂ ਉਥਾਨ ਹੋ ਰਹੇ ਸੀ, ਦੇਖ ਲਿਆ ਵੀ ਕੋਈ ਪ੍ਰੇਮੀ ਆਇਆ ਤੇ ਕੋਈ ਫਲ ਰੱਖਦਾ ਚਾਰ। ਉਹਦੇ ਬਾਅਦ ਬੰਦਗੀ ਕਰਨ ਵਾਲਾ ਜਿਹੜਾ ਹੈ, ਆਤਮ ਰਸ ਜੇ ਜਾਣੀ ਸੋਐ ਖਾਲਸ ਦੇਵ, ਜਿਹਨੂੰ ਆਤਮਾ ਦੇ ਰਸ ਦੀ ਪਹਿਚਾਣ ਆ ਗਈ, ਖਾਲਸਾ ਉਹ ਹੋਇਆ ਕਰਦਾ। ਐਵੇਂ ਨੌ ਪਿੱਛੇ ਖਾਲਸਾ ਲਿਖ ਕੇ ਖਾਲਸਾ ਨਹੀਂ ਹੋਇਆ ਕਰਦਾ। ਆਪ ਇੱਥੇ ਮੈਂ ਜਦ ਸੀਗਾ ਇੱਥੇ ਬਹੁਤ ਸਾਰੇ ਪ੍ਰੇਮੀ ਇੱਕ ਸੰਪਰਦਾ ਸੀ ਉਹਦਾ ਨਾਂ ਨਿਰੰਕਾਰੀ ਕਹਿੰਦੇ ਸੀ ਉਹ ਹਰੇਕ ਦੇ ਪਿੱਛੇ ਲਿਖਿਆ ਹੁੰਦਾ ਬ੍ਰਹਮ ਗਿਆਨੀ ਫਲਾਣਾ ਸਿੰਘ ਬ੍ਰਹਮ ਗਿਆਨੀ ਫਲਾਣਾ ਖਾਨ ਬ੍ਰਹਮ ਗਿਆਨੀ ਮੈਂ ਕਿਹਾ ਬ੍ਰਹਮ ਗਿਆਨੀਆਂ ਬੜੇ ਹੋ ਗਏ ਤਾਂ ਉਹ ਆਪੇ ਹੀ ਲਿਖ ਲਏ ਐਵੇਂ ਜਿਵੇਂ ਹੁਣ ਆਹ ਰਿਵਾਜ ਪੈ ਗਿਆ ਖਾਲਸਾ ਫਲਾਣਾ ਖਾਲਸਾ ਫਲਾਣਾ ਖਾਲਸਾ ਪਤਾ ਹੈ ਨੀ ਵੀ ਖਾਲਸਾ ਕਹਿੰਦੇ ਕਿਹਨੂੰ ਨੇ ਕੀ ਅਵਸਥਾ ਹੁੰਦੀ ਹੈ ਖਾਲਸੇ ਦੀ ਮਹਾਰਾਜ ਕਹਿੰਦੇ ਆਤਮਰਸ ਜੇ ਜਾਣੀ ਸੋ ਹੈ ਖਾਲਸੇ ਕਹਿੰਦੇ ਉਹੀ ਹੈ ਖਾਲਸਾ ਉਹਦੀ ਪਦਵੀ ਕਿੱਡੀ ਹੈ ਬ੍ਰਹਮ ਹੈ ਮੋਹ ਹੈ ਤਾਸ ਮੈਂ ਰੰਚਕ ਨਹੀਂ ਪੇ ਮੇਰੇ ਵਿੱਚ ਤੇ ਉਹਦੇ ਵਿੱਚ ਤੇ ਵਾਹਿਗੁਰੂ ਦੇ ਵਿੱਚ ਕੋਈ ਭੇਤ ਨਹੀਂ ਹੈ ਆਪੇ ਹੀ ਲਿਖ ਲੈਣਾ ਵੀ ਮੈਂ ਵਾਹਿਗੁਰੂ ਦੇ ਗੁਰੂ ਦਸਵੇਂ ਪਾਤਸ਼ਾਹ ਦੇ ਬਰਾਬਰ ਹਾਂ ਆਪੇ ਹੀ ਪਦਵੀ ਲੈ ਲੈਣੀ ਹੈ ਵੀ ਮੈਂ ਚੀਫ ਮਿਨਿਸਟਰ ਹਾਂ ਮੈਂ ਪ੍ਰਾਈਮ ਮਿਨਿਸਟਰ ਹਾਂ ਆਪ ਲਿਖ ਲਓ ਭਲਾ ਨਾਂ ਬਈ ਇੰਡੀਆ ਦਾ ਪ੍ਰੈਜੀਡੈਂਟ ਆ ਨਾਂ ਲਿਖ ਲਓ ਫੜ ਕੇ ਪਾਕਿਸਤਾਨੇ ਦੇ ਦੇਣਗੇ ਵੀ ਇਹਦਾ ਦਿਮਾਗ ਵਿਗੜਿਆ ਹੋਇਆ ਇੰਡੀਆ ਦਾ ਪ੍ਰੈਜੀਡੈਂਟ ਲਿਖੀ ਜਾਂਦਾ ਉਹ ਮਹਾਰਾਜ ਕਹਿੰਦੇ ਵੀ ਜਿਹਨੂੰ ਇਹ ਰਸ ਆ ਗਿਆ ਆਤਮਾ ਦਾ ਉਹਦੀ ਅਵਸਥਾ ਉੱਚੀ ਹੁੰਦੀ ਹੈ ਸੋ ਆਤਮ ਰਸ ਦੇ ਵਿੱਚੋਂ ਜਦ ਉਥਾਨ ਹੋਏ ਮੁੜ ਕੇ ਫੇਰ ਜੀ ਕਰਦਾ ਵੀ ਨੇਤਰ ਬੰਦ ਕਰਕੇ ਅਸੀਂ ਫੇਰ ਸਮਾਧੀ ਸਥਿਤ ਹੋ ਗਈ ਉਹ ਮਹਾਤਮਾ ਫੇਰ ਸਮਾਧੀ ਚਲੇ ਗਏ ਇੰਦਰ ਬੈਠਾ ਰਿਹਾ ਕਾਫੀ ਦੇਰ ਬਾਅਦ ਉੱਠਿਆ ਇੱਕ ਫਲ ਲੈ ਗਿਆ ਵੀ ਇਹ ਕੋਈ ਗੱਲਾਂ ਕਰਨਗੇ ਫਿਰ ਸੁਣਾਂਗੇ ਚਾਰੇ ਮਹਾਤਮਾ ਸਮਾਧੀ ਤੋਂ ਉਥਾਨ ਹੋਏ ਤੇ ਵੱਡੇ ਮਹਾਤਮਾ ਕਹਿਣ ਲੱਗੇ ਕਿ ਭਰਾਤਾ ਜਨੋ ਕੋਈ ਪੁਰਸ਼ ਆਇਆ ਸੀ ਇੱਥੇ ਅਸੀਂ ਸਮਾਧੀ ਤੋਂ ਉਥਾਨ ਹੋਏ ਸੀ ਤੇ ਚਾਰ ਫਲ ਰੱਖ ਗਿਆ ਸੀ ਤੇ ਹੁਣ ਤਿੰਨ ਨੇ ਚੌਥਾ ਕਿਸੇ ਨੇ ਆਪਣੇ ਵਿੱਚੋਂ ਤਾਂ ਨਹੀਂ ਲਿਆ ਪਹਿਲਾ ਮਹਾਤਮਾ ਕਹਿਣ ਲੱਗਿਆ ਕਿ ਮਹਾਰਾਜ ਮੈਂ ਜੇ ਫਲ ਲਿਆ ਹੋਵੇ ਤਾਂ ਮੈਨੂੰ ਇਹ ਦੋਸ਼ ਲੱਗ ਜਾਵੇ ਕਿ ਮੇਰਾ ਸਰੀਰ ਭਾਰੀ ਹੋ ਜਾਵੇ ਤੇ ਮੈਨੂੰ ਆਤਮ ਰਸ ਤੋਂ ਵਾਂਝਾ ਕਰ ਦਿੱਤਾ ਜਾਵੇ ਆਤਮ ਰਸ ਮੇਰਾ ਜਾਂਦਾ ਰਹੇ ਇਹ ਮੈਂ ਸ਼ਬਦ ਹੈ ਮੇਰੀ ਦੂਸਰਾ ਕਹਿਣ ਲੱਗਿਆ ਮਹਾਰਾਜ ਮੇਰੀ ਇਹ ਸ਼ਬਦ ਹੈ ਕਿ ਜੇ ਮੈਂ ਇਹ ਫਲ ਚੁੱਕਿਆ ਹੋਵੇ ਤਾਂ ਮਹਾਰਾਜ ਮੇਰਾ ਆਤਮ ਰਸ ਜਾਂਦਾ ਰਹੇ ਤੇ ਮੈਂ ਚੱਕਰਵਰਤੀ ਬਾਦਸ਼ਾਹ ਬਣ ਜਾ ਤੀਸਰਾ ਕਹਿਣ ਲੱਗਿਆ ਕਿ ਮਹਾਰਾਜ ਜੇ ਮੈਂ ਇਹ ਫਲ ਚੁੱਕਿਆ ਹੋਵੇ ਤਾਂ ਮੈਨੂੰ ਇਹ ਦੋਸ਼ ਲੱਗੇ ਕਿ ਮੇਰਾ ਆਤਮ ਆਨੰਦ ਜਿਹੜਾ ਹੈ ਉਸ ਨੂੰ ਮੈਂ ਭੁੱਲ ਜਾਵਾਂ ਤੇ ਮੈਨੂੰ ਵਿਸ਼ਵਾਨਾਥਨ ਜੋ ਮੰਦਰ ਹੈ ਵੱਡਾ ਮੈਂ ਉਹਦਾ ਪੁਜਾਰੀ ਬਣ ਜਾਵਾਂ ਇਹ ਦੋਸ਼ ਲੱਗੇ ਤੀਸਰੇ ਨੇ ਚੌਥੇ ਮਹਾਤਮਾ ਨੇ ਕਿਹਾ ਕਿ ਜੇ ਮੈਂ ਸਹੀ ਗੱਲ ਨਾ ਕਹਿੰਦਾ ਹੋਵਾਂ ਤਾਂ ਮੈਨੂੰ ਇਹ ਦੋਸ਼ ਲੱਗੇ ਕਿ ਆਤਮ ਆਨੰਦ ਭੁੱਲ ਜਾਵੇ ਤੇ ਮੈਂ ਮਹਾਨੀਚ ਪਦਵੀ ਇੰਦਰ ਦੀ ਪ੍ਰਾਪਤ ਕਰ ਲਵਾਂ ਹੁਣ ਉਹਨੇ ਸੁਣ ਲਿਆ ਵੀ ਮੇਰੀ ਪਦਵੀ ਐਡਾ ਮੇਰੇ ਕੋਲ ਐਸ਼ਾ ਜੀ ਤੇ ਮੈਨੂੰ ਮਹਾਨੀਚ ਪਦਵੀ ਪ੍ਰਾਪਤ ਹੋਈ ਹੈ ਮਹਾਤਮਾ ਨੇ ਕਿਹਾ ਕਿ ਸਾਹਮਣੇ ਆਓ ਇੰਦਰ ਆਉਂਦਾ ਆ ਕੇ ਫਲ ਰੱਖ ਦਿੰਦਾ ਕਿ ਮਹਾਰਾਜ ਗੁਸਤਾਖੀ ਮਾਫ਼ ਕਰਨਾ ਆਪਨੇ ਕੋਈ ਬਚਨ ਨਹੀਂ ਕਰਨਾ ਸੋ ਮੈਂ ਫਲ ਤਾਂ ਚੱਕਿਆ ਸੀ ਫੁਰਨਾ ਆਏਗਾ ਤਾਂ ਬਚਨ ਕਰਨਗੇ ਸੋ ਮੇਰੀ ਪਦਵੀ ਮੈਂ ਮਹਾਨੀਚ ਪਦਵੀ ਦਾ ਇੰਦਰ ਆਪਦੀ ਸ਼ਰਨ ਵਿੱਚ ਆਇਆ ਕਹਿਣ ਲੱਗੇ ਕੀ ਪ੍ਰਸ਼ਨ ਹੈ ਕਹਿਣ ਲੱਗੇ ਮਹਾਰਾਜ ਮੇਰੇ ਕੋਲ ਬੇਅੰਤ ਸੁੱਖ ਨੇ ਪਰ ਇੰਨੇ ਸੁੱਖਾਂ ਦੇ ਹੁੰਦੇ ਹੋਏ ਫੇਰ ਮੇਰਾ ਮਨ ਸ਼ਾਂਤ ਨਹੀਂ ਹੈ ਇਹਦਾ ਕਾਰਨ ਪੁੱਛਣ ਵਾਸਤੇ ਹੈ ਮਹਾਤਮਾ ਕਹਿੰਦੇ ਇੰਦਰ ਪਦਾਰਥਾਂ ਦੇ ਵਿੱਚ ਸੁੱਖ ਨਹੀਂ ਹੋਇਆ ਕਰਦਾ ਜਿਵੇਂ ਰੇਤੇ ਵਿੱਚ ਤੇਲ ਨਹੀਂ ਹੋਇਆ ਕਰਦਾ ਇਹ ਪਦਾਰਥਾਂ ਦੇ ਵਿੱਚ ਦੁੱਖ ਹੁੰਦਾ ਹੈ ਸੁੱਖ ਨਹੀਂ ਹੋਇਆ ਕਰਦਾ ਛੋਟਾ ਜਿਹਾ ਸੁੱਖ ਛੁਪਿਆ ਹੁੰਦਾ ਹੈ ਰਾਈ ਵਰਗਾ ਲੇਕਿਨ ਮਨ ਵਰਗਾ ਦੁੱਖ ਵੀ ਉਹਦੇ ਨਾਲ ਹੀ ਹੁੰਦਾ ਮੂਰਖ ਸੰਸਾਰ ਅਸਲੀ ਸੁੱਖ ਨੂੰ ਤਿਆਗ ਕੇ ਨਕਲੀ ਸੁੱਖ ਦੀ ਤਲਾਸ਼ ਦੇ ਅੰਦਰ ਆਪਣਾ ਜੀਵਨ ਬਰਬਾਦ ਕਰ ਲੈਂਦਾ ਤੇ ਅਸਲੀ ਸੁੱਖ ਵੱਲ ਨੂੰ ਜਾਂਦਾ ਨਹੀਂ ਹੈ ਤੇ ਅਸ਼ਾਂਤ ਰਹਿੰਦਾ ਸ਼ਾਂਤੀ ਉਨੀ ਦੇਰ ਤੱਕ ਨਹੀਂ ਹੁੰਦੀ ਜਦ ਤੱਕ ਸਹੀ ਸੁੱਖ ਨੂੰ ਜਾਣਨ ਦਾ ਯਤਨ ਨਹੀਂ ਕਰਦਾ ਕਿਤ ਬਿਦ ਮਨ ਤੀਰੇ ਕਿਤ ਬਿਦ ਮਨ ਤੀਰੇ ਜੀਰੇ
मन तीरे दी किस बिन मन तीरे दी बिन हर नाम शांत बिन हर नाम शांत बिन हर नाम न शांत होए बिन हर नाम न शांत होए किस बिन मन तीरे किस बिन मन तीरे तरसे जय अनेक सोसे अनेक सोसे ओना पूरे तरसे जय अनेक सोसे रज ओना पूरे ग्रह सोयन चंदन सुगंध चंदन सुगंध चंदन सुगंध लाए गोपीरे ग्रह सोयन चंदन सुगंध लाए गोपीरे मनी छे सुख मानदा वो मानदा मानदा किस नाए कसूरे मनी छे सुख मानदा किस नाए कसूरे सोभ्रव चित नया भई नया भई नया भई पिता के कीरे सोभ्रव चित नया भई पिता के कीरे प्रभ चित नया भई नया भई नया भई बेटा के कीरे प्रभ चित नया भई बेटा के बिन हर नाम न शांत हुए शांत हुए ओ शांत कित बिन मन तीरे बिन हर नाम न शांत हुए कित बिन मन तीरे
तेरे राज दे अंदर भोग ए भोग ने नाम नहीं है नाम केवल मनुख दे हिस्से विच आया और किसे चीज दे ना जीव दे ना जंतुआ दे किसे दे आया ही नहीं ऐ शरीर दे अंदर परमेश्वर ने नाम रख दिता ताके जिहड़ा मनुख है ए परम सुखी हो जावे उस नाम दी खोज करके सो नाम अंदर है हरेक दे नाम तो बगैर शांति नहीं होया करदी कदे भी सो महाराज कहंदे भी नाम दे बिना नहीं शांति हुंदी ओ प्रेमी पुछदा है गुरु महाराज दे कवि नूं कि मन विच मेरे शांति नहीं आ रही कहन लगे शांति दा नाम तो बिना आया नहीं करदी ऐसा जग देखिया जुहारी सब सुख मांगे नाम विसारी जिहदे अंदर नाम है ओदी चाहे कहीं जी भी एडवर्स हालत है चीज मिलती नहीं है कपड़े पाटे हुए ने कोई बुलाउंदा नहीं घर ओदे कोल है नहीं टुटी हुई झोंपड़ी च रहिंदा पर जे नाम ओदे पल्ले है जिस नाम हृदय सोई बड़ राजा, वो महाराजा नहीं है, बहुत बड़ा है।
जित हरिदेव नाम नाल लग्या राजा सारी दुनिया दा, हरिदेव नाम नाल लग्या राजा सारी दुनिया दा, हरिदेव नाम नाल लग्या राजा सारी राजा सारी दुनिया दा, ਪਤਾ ਟੁੱਟੀ ਚੌਪੜੀ ਉਹ ਚੌਪੜੀ ਚੌਪੜੀ ਕੀ ਸਭ ਛਿੰਨਾ, ਪਤਾ ਚੌਪੜੀ ਉਹ ਕੀ ਸਭ ਛਿੰਨਾ, ਬਤਾ ਤੁਸੀਂ ਚੌਪੜੀ ਦਰਸ਼ਨਾ, ਜਾਤ ਨਾ ਪਤ ਨਾ ਆਦਰੋ 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 ਅਧਿਆਨ ਪਰ ਮੰਨਾ, ਜਾਤ ਨਾ ਪਤ ਨਾ ਆਦਰੋ ਅਧਿਆਨ ਮਿੱਤਰ ਨਾ ਇਸ ਤਨ ਰੂਪੀ ਉਹ ਰੂਪੀ ਰੂਪੀ ਸਾਜ ਨਾ ਸਿਧਾ, ਮਿੱਤਰ ਨਾ ਇਸ ਤਨ ਰੂਪੀ ਸਾਜ ਨਾ ਸਿਧਾ, ਰਾਜਾ ਸਗਲੀ ਸ੍ਰਿਸ਼ਟਕਾ 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 ਹਰ ਨਾਮ ਮਨ ਕਿੰਨਾ, ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਕਿੰਨਾ, ਜਿਸਕੀ ਤੂੜ ਮਨ ਉਤਰੇ ਉਹ ਉਤਰੇ ਪ੍ਰਭ ਹੋਏ ਸੁਪ੍ਰਸੰਨਾ, ਜਿਸਕੀ ਤੂੜ ਮਨ ਉਤਰੇ ਪ੍ਰਭ ਹੋਏ ਸੁਪ੍ਰਸੰਨਾ, ਮਾਤਾ ਤੁਸੀਂ ਚੌਪੜੀ ਉਹ ਚੌਪੜੀ ਚੌਪੜੀ ਸਭ ਛਿੰਨਾ, ਮਾਤਾ ਤੁਸੀਂ ਚੌਪੜੀ ਸਭ ਛਿੰਨਾ।
ਇੱਕ ਪਾਸੇ ਇੰਦਰ, ਇੱਕ ਪਾਸੇ ਉਹ ਜਿਹਦੇ ਕੋਲ ਝੌਂਪੜੀ ਰਹਿਣ ਵਾਸਤੇ ਨੀ, ਕੱਪੜੇ ਪਾਟੇ ਹੋਏ ਨੇ, ਜੰਗਲ ਚ ਘੁੰਮਦਾ ਰਹਿੰਦਾ, ਕੋਈ ਬੁਲਾਉਂਦਾ ਨੀ ਹੈ, ਪਰ ਜੇ ਚਿੱਤ ਵਿਚ ਨਾਮ ਦਾ ਵਾਸਾ ਹੈ, ਮਹਾਰਾਜ ਕਹਿੰਦੇ ਉਹ ਛੋਟਾ ਨੀ ਹੈ, ਉਹ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ, ਜਿਸ ਨੂੰ ਬਖਸ਼ੇ ਸਿਫਤਲਾ ਨਾਨਕ ਪਾਤਸ਼ਾਹ ਹੀ ਪਾ। ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰੱਤੇ ਪਾਤਸ਼ਾਹ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪੈਂਦਾ, ਤੇ ਉਹਦੀ ਬਰਕਤ ਕਿੰਨੀ ਹੈ, ਤਿਸਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ, ਉਹਦੀ ਤਾਂ ਧੂੜੀ ਨਾਲ ਲੇਖ ਮਿਟ ਜਾਂਦੇ, ਧੂੜੀ ਲੇਖ ਮਿਟਾਇਆ। ਸੋ ਇਸ ਕਰਕੇ ਸੁਖ ਦੀ ਤਲਾਸ਼ ਸੰਸਾਰ ਫਿਰਦਾ, ਸੁਖ ਮਹਾਰਾਜ ਨੇ ਅੰਦਰ ਰੱਖਿਆ ਹੋਇਆ, ਜਦ ਤੱਕ ਆਪਣੇ ਉਸ ਟਿਕਾਣੇ ਤੇ ਨਹੀਂ ਪਹੁੰਚਦਾ ਸੁਖੀ ਨਹੀਂ ਹੋ ਸਕਦਾ। ਇੱਕ ਮਿਸਾਲ ਹੈ ਕਿ ਇੱਕ ਰਾਜੇ ਦੀ ਲੜਕੀ 9 ਲੱਖਾਂ ਹਾਰ ਪਹਿਨਿਆ ਹੋਇਆ, ਇਸ਼ਨਾਨ ਕਰਨ ਵਾਸਤੇ ਦਰਿਆ ਜਾਂਦੀ, ਬਸਤਰ ਰੱਖ ਦਿੱਤੇ ਨਾਲ ਸਕੀਆਂ ਸਹੇਲੀਆਂ ਬਹੁਤ ਸਾਰੀਆਂ, ਇਸ਼ਨਾਨ ਕਰਨ ਤੋਂ ਬਾਅਦ ਜਦੋਂ ਕੱਪੜੇ ਪਾਉਣ ਲੱਗੀਆਂ ਤਾਂ ਉਹਦਾ ਹਾਰ ਗੁੰਮ, ਕੁਛ ਵਿਸ਼ਾਖਾ ਹੋਇਆ ਵੀ ਕਿਸੇ ਨੇ ਹਾਰ ਨਿਕਲਿਆ ਦੇਖਿਆ ਹੋਵੇ, ਕੁਛ ਨਾ ਪਤਾ ਲੱਗਿਆ। ਅਖੀਰ ਰਾਜੇ ਨੇ ਬੜੀ ਤਲਾਸ਼ ਕਰਾਈ, ਐਲਾਨ ਕਰਤਾ ਵੀ ਜੇ ਕੋਈ ਹਾਰ ਦਾ ਪਤਾ ਦੇਵੇ ਜਾਂ ਹਾਰ ਮੋੜ ਜਾਵੇ ਤਾਂ 9 ਲੱਖ ਜਾਂ 4.5 ਲੱਖ ਰੁਪਈਆ ਇਨਾਮ ਵਜੋਂ ਦਿੱਤਾ ਜਾਏ। ਬੜੀ ਦੁਨੀਆਂ ਨੇ ਢੂੰਡ ਕਰੀ ਪਰ ਕਿਤੇ ਨਾ ਲੱਭਿਆ। ਅਖੀਰ ਇੱਕ ਦਿਨ ਇੱਕ ਲੱਕੜਹਾਰਾ ਲੱਕੜਾਂ ਕੱਟ ਕੇ ਪਾਣੀ ਪੀਣ ਵਾਸਤੇ ਆਈ, ਜੇਠ ਦਾ ਮਹੀਨਾ ਸੀ, ਇੱਕ ਟੋਬੇ ਦੇ ਕੰਢੇ ਆ ਗਿਆ, ਸਰੋਵਰ ਦੇ ਕੰਢੇ, ਗਹਿਰਾ ਸੀ ਪਾਣੀ, ਟਿਕਿਆ ਹੋਇਆ ਸੀ ਕੰਗੂ ਵਰਗਾ ਪਾਣੀ ਸੀ। ਪਾਣੀ ਪੀਣ ਤੋਂ ਪਹਿਲਾਂ ਖਿਆਲ ਆਇਆ ਵੀ ਮੈਂ ਨਹਾ ਵੀ ਲਵਾਂ, ਥੋੜੇ ਗਰਮੀ ਸੁਕਾ ਲਾਂ, ਨਿਗਾਹ ਪਈ ਵਿੱਚ ਪਾਣੀ ਦੇ ਕੀ ਦੇ ਉਹਦਾ ਹਾਰ ਪਿਆ, ਖੁਸ਼ੀ ਹੋ ਗਈ, ਪਿਆਸ ਮਰ ਗਈ, ਕਹਿਣ ਲੱਗਿਆ ਮੈਂ ਤਾਂ ਬਣ ਗਿਆ ਅਮੀਰ। ਟੁੱਬੀ ਮਾਰੀ ਉੱਥੇ ਤੱਕ ਜਦ ਹੱਥ ਚ ਕੁਛ ਨਾ ਆਇਆ, ਫੇਰ ਦੇਖਣ ਲੱਗ ਗਿਆ ਵੀ ਉਹ ਪਿਆ ਤਾਂ ਉੱਥੇ ਹੀ ਆ, ਫੇਰ ਟੁੱਬੀ ਮਾਰੀ, ਫੇਰ ਮਾਰੀ, ਫੇਰ ਮਾਰੀ, ਅਖੀਰ ਨਾ ਕਾਮਯਾਬ ਹੋ ਗਿਆ। ਕਹਿਣ ਲੱਗਿਆ ਕੋਈ ਇਲ ਬਿਲਾ ਹੈ, ਕੋਈ ਭੂਤ ਪ੍ਰੇਤ ਹੈ, ਦਿਸਦਾ ਸਭ ਕੁਝ ਹੈ, ਹੱਥ ਚ ਨਹੀਂ ਆਉਂਦਾ। ਚਲੋ ਰਾਜੇ ਨੂੰ ਦੱਸ ਦਿੰਦੇ ਹਾਂ, ਉਹਨੇ ਇਹ ਵੀ ਕਿਹਾ ਵੀ ਜਿਹੜਾ ਦੱਸ ਪਾ ਦੇ। ਰਾਜੇ ਦੇ ਕੋਲ ਗਿਆ ਤਾਂ ਜਾ ਕੇ ਦੱਸਿਆ ਕਿ ਹਜ਼ੂਰ ਹਾਰ ਤਾਂ ਦਿਸਦਾ, ਮੈਂ ਦਿਖਾ ਸਕਦਾ, ਪਰ ਮੇਰੇ ਤੋਂ ਨਿਕਲਿਆ ਨਹੀਂ, ਪਾਣੀ ਵਿੱਚ ਪਿਆ, ਡਬੋਲੀਏ ਲੈ ਚਲੋ, ਡਾਈਵਰ ਨਾਲ ਲੈ ਚਲੋ। ਰਾਜਾ ਪਹੁੰਚ ਗਿਆ ਉੱਥੇ, ਕਾਫੀ ਸਾਰੇ ਡਰਾਈਵਰ ਨੇ, ਬਹੁਤ ਸਾਰੇ ਆਫਿਸਰ ਨਾਲ ਨੇ, ਉੱਥੇ ਦਿਖਾ ਤਾ ਉਹਨੇ। ਉਹ ਕਹਿੰਦਾ ਲੋੜ ਹੀ ਨਹੀਂ ਹੈ ਇਹਨਾਂ ਦੀ। ਡਰਾਈਵਰ ਕਹਿਣ ਲੱਗਿਆ ਵੀ ਮੈਂ ਇਕੱਲਾ ਹੀ ਬਹੁਤ ਆ, ਮੈਂ ਹੀ ਲੈ ਆਉਣਾ। ਉੱਥੇ ਗਿਆ, ਬਹੁਤ ਦੇਰ ਦੇਖਦਾ ਰਿਹਾ ਵੀ ਹਾਰ ਨਜ਼ਰ ਆਉਂਦਾ, ਹੱਥ ਪਾਉਂਦਾ ਹੱਥ ਚ ਆਉਂਦਾ ਨੀ। ਅਖੀਰ ਮਿੱਟੀ ਭਰ ਲਈ ਆਲੇ ਦੁਆਲੇ ਕਲਾਵਾ ਭਰ ਕੇ, ਮਿੱਟੀ ਤਾਂ ਆ ਗਈ, ਹਾਰ ਆਇਆ ਇਹਨਾਂ। ਫੇਰ ਮਾਰੀ ਐ ਕਰਦੇ ਕਰਦੇ ਇੱਕ ਮਹਾਤਮਾ ਆ ਗਏ, ਕਹਿਣ ਲੱਗੇ ਕੀ ਗੱਲ ਰਾਜਨ, ਅੱਜ ਇੱਥੇ ਇੰਨਾ ਕੱਠਵੱਠ ਕਿਉਂ ਹੈ? ਕਹਿਣ ਲੱਗੇ ਮਹਾਤਮਾ ਮਹਾਂਪੁਰਸ਼ੋ, ਤੁਸੀਂ ਚੰਗਾ ਹੋਇਆ ਆ ਗਏ, ਪਤਾ ਨੀ ਕੋਈ ਭੂਤ ਪ੍ਰੇਤ ਹੈ, ਪਤਾ ਨੀ ਕੋਈ ਸਲੇਡਾ ਹੈ, ਪਤਾ ਨੀ ਕੀ ਹੈ, ਹਾਰ ਦਿਸਦਾ ਕੱਢ ਨਹੀਂ ਅਸੀਂ ਸਕਦੇ। ਕਹਿੰਦੇ ਕਿੱਥੇ ਹੈ? ਦਿਖਾਇਆ ਮਹਾਂਪੁਰਸ਼ਾਂ ਨੂੰ, ਮਹਾਂਪੁਰਸ਼ ਕਹਿੰਦੇ ਇੱਕ ਚੁਸਤ ਜਿਹਾ ਬੰਦਾ ਤੋਰ ਸਨ, ਬੰਦਾ ਆ ਗਿਆ, ਕਹਿੰਦੇ ਐ ਕਰ, ਇਹ ਦਰਖਤ ਤੇ ਜੜ ਜਾ, ਉਹ ਦੇਖ ਟਾਣਾ, ਉੱਥੇ ਇਲ ਦਾ ਆਲਣਾ ਹੈ, ਉਹਦੇ ਵਿੱਚ ਹਾਰ ਲੜਕ ਰਿਹਾ, ਜਾ ਚੱਕ ਲੈ ਜਾ ਕੇ, ਪਰਛਾਵਾਂ ਪੈ ਰਿਹਾ ਪਾਣੀ ਚ। ਸੋਚ ਗਿਆ ਜਾ ਕੇ ਹਾਰ ਲਾ ਲਿਆਂਦਾ। ਦ੍ਰਿਸ਼ਟਾਂਤ ਐਦਾ, ਦ੍ਰਿਸ਼ਟਾਂਤ ਕੀ ਹੈ ਕਿ ਪਦਾਰਥਾਂ ਦਾ ਪਰਛਾਵਾਂ ਪੈ ਰਿਹਾ ਸਾਡੇ ਅੰਦਰ, ਅਸਲ ਜਿਹੜੀ ਚੀਜ਼ ਹੈ ਉਹ ਨਾਮ ਹੈ ਪਰਮੇਸ਼ਰ ਦਾ, ਉਹ ਪਰਛਾਵੇਂ ਦੇ ਪਿੱਛੇ ਅਸੀਂ ਸਾਰਾ ਜੀਵਨ ਬਰਬਾਦ ਕਰ ਦਿੰਦੇ ਹਾਂ। ਸੁੱਖ ਕਿਸੇ ਹੋਰ ਥਾਂ ਹੈ ਤੇ ਟੋਲਦੇ ਅਸੀਂ ਕਿੱਥੇ ਹਾਂ, ਜਦ ਤੱਕ ਸਹੀ ਥਾਂ ਤੇ ਨਹੀਂ ਅਸੀਂ ਪਹੁੰਚਦੇ ਸਾਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਿਆ ਕਰਦੀ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਸੁੱਖ ਤਾਂ ਤੇਰੇ ਅੰਦਰ ਪਿਆ ਰਿਹਾ, ਉਹ ਹੈ ਨਾਮ। ਨਾਮ ਤੂੰ ਸੁੱਖ ਨੂੰ ਬਾਹਰੋਂ ਨਾ ਭਾਲ, ਬਾਹਰੋਂ ਨੀ ਤੇਰੇ ਹੱਥ ਵਿੱਚ ਆਉਣਾ, ਜਦ ਤੇਰੇ ਹੱਥ ਚ ਆਉਣਾ ਅੰਦਰੋਂ ਆਉਣਾ, ਕਿਸੇ ਪੂਰਨ ਪੁਰਸ਼ ਨੂੰ ਮਿਲ ਜਿਹੜਾ ਤੈਨੂੰ ਰਾਹ ਦੱਸ ਦੇ। ਸੋ ਇਸ ਤਰ੍ਹਾਂ ਦੇ ਵਚਨ ਉਸਨੇ ਭਾਈ ਸੁਜਾਨ ਰਾਏ ਲਾਹੌਰ ਦੇ ਵਾਸੀ ਨਾਲ ਕੀਤੇ। ਨਾਲ ਦੱਸ ਭਾਈ ਕਿ ਇਸ ਵੇਲੇ ਸੰਸਾਰ ਦੇ ਅੰਦਰ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਨ੍ਹਾਂ ਦੀ ਦ੍ਰਿਸ਼ਟੀ ਹੁੰਦੀ ਸਾਰ ਤੇਰੇ ਅੰਦਰ ਸੁੱਖ ਦੀ ਲਹਿਰ ਚਲੀ ਪਏਗੀ, ਅੰਦਰੋਂ ਸੁੱਖ ਉਗਮੇ ਆਏਗਾ, ਉੱਥੇ ਜਾ ਆਨੰਦਪੁਰ ਸਾਹਿਬ। ਘਰਵਾਲੀ ਨੂੰ ਦੱਸੀ ਸਾਰੀ ਗੱਲ, ਉਹ ਕਹਿੰਦੇ ਠੀਕ ਹੈ ਤੁਸੀਂ ਜਾਓ, ਅਸੀਂ ਇੱਥੇ ਗੁਜ਼ਾਰਾ ਕਰ ਲਾਂਗੇ, ਤੁਹਾਨੂੰ ਤੁਹਾਡੀ ਜੋ ਇੱਛਾ ਹੈ ਪੂਰੀ ਹੋਣੀ ਚਾਹੀਦੀ। ਉਸ ਤੋਂ ਪਹਿਲਾਂ ਜਪ ਤਾਪ ਸਾਰੇ ਕਰ ਲਏ ਸੀ, ਪਤੰਜਲ ਦਾ ਯੋਗ ਸਾਧਨ ਵੀ ਕਰ ਚੁੱਕਿਆ ਸੀ, ਹੱਠ ਯੋਗ ਗੋਰਖ ਦਾ ਵੀ ਕਰ ਚੁੱਕਿਆ ਸੀ, ਲੇਕਿਨ ਸੁੱਖ ਨਹੀਂ ਸੀ ਪ੍ਰਾਪਤ ਹੁੰਦਾ, ਸਦੀਵੀ ਸੁੱਖ ਨਾ ਮਿਲਿਆ। ਸਦੀਵੀ ਸੁੱਖ ਲੈਣ ਵਾਸਤੇ ਗੁਰੂ ਦਰਬਾਰ ਪਹੁੰਚਦਾ ਹੈ, ਦਰਬਾਰ ਲੱਗਿਆ ਹੋਇਆ, ਦਰਸ਼ਨ ਕਰਦੀ ਸਾਰ ਐਸੀ ਅਵਸਥਾ ਹੋਈ ਉਹਦੀ ਕਿ ਹੈਰਾਨ ਹੋ ਗਿਆ, ਬਿਸਮਾਤ ਚ ਚਲਿਆ ਗਿਆ, ਖੜਾ ਹੈ ਮੱਥਾ ਟੇਕਣਾ ਵੀ ਭੁੱਲ ਗਿਆ। ਦਰਸ਼ਨ ਦੇਖ ਸੁੱਧ ਕੀ ਨਾ ਸੁੱਧ ਰਹੀ, ਸੁੱਧ ਭੁੱਲ ਗਈ, ਬੁੱਧ ਭੁੱਲ ਗਈ, ਮੱਤ ਭੁੱਲ ਗਈ, ਇੱਕ ਥਾਂ ਖੜਾ ਹੈ, ਉੱਥੇ ਹੀ ਖੜਾ, ਮਹਾਰਾਜ ਨੇ ਵੀ ਦੇਖ ਲਿਆ। ਦੀਵਾਨ ਦੀ ਸਮਾਪਤੀ ਹੋਈ ਤਾਂ ਮਹਾਰਾਜ ਨੇ ਕਿਹਾ ਉਹ ਜਿਹੜਾ ਪ੍ਰੇਮੀ ਖੜਾ ਉਹਨੂੰ ਲੈ ਕੇ ਆਓ ਸਾਡੇ ਕੋਲ। ਉੱਥੇ ਜਿਸ ਵਕਤ ਮਹਾਰਾਜ ਦੇ ਚਰਨ ਸ਼ਰਨ ਗਿਆ, ਮਸਤਕ ਨਵਾਇਆ, ਉਸ ਵੇਲੇ ਮਹਾਰਾਜ ਕਹਿੰਦੇ ਪ੍ਰੇਮੀਆਂ ਕੀ ਗੱਲ ਹੈ, ਤੇਰਾ ਕੀ ਮਨੋਰਥ ਹੈ ਇੱਥੇ ਆਉਣ ਦਾ? ਸੱਚੇ ਪਾਤਸ਼ਾਹ ਮੈਂ ਨਾਮ ਦਾ ਵਪਾਰੀ ਹੋ ਕੇ ਆਇਆ, ਮੇਰੇ ਕੋਲ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਜੋ ਬਖਸ਼ਿਸ਼ ਕੀਤੀਆਂ ਜਾ ਸਕਦੀਆਂ ਸਭ ਹੈ, ਮੈਂ ਉਹ ਚੀਜ਼ਾਂ ਨਹੀਂ ਮੰਗਦਾ, ਮੈਨੂੰ ਇੱਕ ਚੀਜ਼ ਦੇ ਦੇ ਪਾਤਸ਼ਾਹ ਜਿਹਦੇ ਨਾਲ ਮੇਰੀ ਭੁੱਖ ਮਿਟ ਜਾਵੇ। ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਮਹਾਰਾਜ ਕਹਿੰਦੇ ਪ੍ਰੇਮੀਆਂ ਇਹ ਐਡੀ ਬੜੀ ਕੀਮਤੀ ਚੀਜ਼ ਹੈ, ਇਹ ਆਮ ਤਾਂ ਦਿੱਤੀ ਨਹੀਂ ਜਾ ਸਕਦੀ, ਕਦਰਦਾਨ ਤੋਂ ਬਿਨਾਂ ਜੇ ਚੀਜ਼ ਦੇ ਦਿਓ, ਹੀਰਾ ਦੇ ਦਿਓ ਲੱਖ ਰੁਪਈਏ ਦਾ, ਕਦਰਦਾਨ ਨਾ ਹੋਵੇ ਉਹ ਇੱਕ ਕੰਚ ਦਾ ਟੁਕੜਾ ਹੀ ਉਸ ਨੂੰ ਸਮਝੇਗਾ, ਉਹਦੀ ਕਦਰ ਹੋ ਨਹੀਂ ਸਕਦੀ ਕਿਉਂਕਿ ਉਹ ਮੁਤਲਾਸ਼ੀ ਨਹੀਂ ਉਸ ਚੀਜ਼ ਦਾ, ਲੈਣ ਵਾਲਾ ਨਹੀਂ ਹੈ, ਜਿਹਨੇ ਲੈਣਾ ਹੈ ਉਹ ਸੈਂਕੜੇ ਤਰਦਤ ਕਰਦਾ ਹੈ ਵੀ ਮੈਨੂੰ ਇਹ ਚੀਜ਼ ਪ੍ਰਾਪਤ ਹੋ ਜਾਵੇ। ਕਹਿੰਦੇ ਜਿੰਨੀ ਦੇਰ ਤੱਕ ਕੋਈ ਹੋਵੇ ਨਾ ਗਾਹਕ, ਬਿਨ ਗਾਹਕ ਗੁਣ ਵੇਚੀਏ ਵੇਚੀਏ ਤੋ ਗੁਣ ਸਹਿਗ ਹੋ ਜਾਏ, ਗੁਣ ਕਾ ਗਾਹਕ ਜੋ ਮਿਲੇ ਤੋ ਗੁਣ ਲਾਖ ਬੁਕਾ। ਇਹ ਤਾਂ ਪਿਆਰਿਆ ਜਿੰਨੀ ਦੇਰ ਤੱਕ ਗਾਹਕ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਚੀਜ਼ ਜਿਹੜੀ ਹੈ ਇਹ ਭਾਗਾਂ ਵਿੱਚ ਨਹੀਂ ਹੁੰਦੀ। ਇਸ ਤਰ੍ਹਾਂ ਪੰਡ ਜਿੱਥੇ ਮਿਲੇ ਨਾ ਸਦਾ ਗਿਰ ਪੂਰਾ ਗਠੜੀ ਨਾ ਖੋਲੀ ਨਾਮ ਦੀ, ਮਿਲੇ ਨਾ ਸਦਾ ਗਿਰ ਪੂਰਾ ਗਠੜੀ ਨਾ ਖੋਲੀ ਨਾਮ ਦੀ, ਗਠੜੀ ਨਾ ਖੋਲੀ ਨਾਮ ਦੀ। ਨਾਮ ਦੀ ਦਾਤ ਮੰਗਦਾ, ਨਾਮ ਤਾਂ ਸਭ ਤੋਂ ਕੀਮਤੀ ਚੀਜ਼ ਹੈ, ਨਾਮ ਦੇ ਤੁਲ ਤਾਂ ਸੰਸਾਰ ਦੀ ਕੋਈ ਚੀਜ਼ ਨਹੀਂ ਹੈ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰਹੂੰ। ਗਾ ਕੌਣ ਹੁੰਦਾ ਨਾਮ ਦਾ? ਸਭ ਤੋਂ ਪਹਿਲਾਂ ਉਸ ਨੂੰ ਵਿਸ਼ਵਾਸ ਹੋਵੇ ਪਰਮੇਸ਼ਰ ਦੇ ਉੱਤੇ ਵੀ ਵਾਹਿਗੁਰੂ ਹੈ, ਮੇਰੇ ਨਾਲ ਹੈ। ਦੂਸਰਾ ਹੈ ਕਿ ਉਸ ਨੂੰ ਵਿਸ਼ਵਾਸ ਹੋਵੇ ਨਾਮ ਦੀ ਮਹਿਮਾ ਤੇ, ਨਾਮ ਨੂੰ ਐਵੇਂ ਨਾ ਖਰਚੇ, ਨਾਮ ਨੂੰ ਐਵੇਂ ਨਾ ਜਾਣੇ, ਉਹਦੀ ਮਹਿਮਾ ਦਾ ਪਤਾ ਹੋਵੇ। ਤੀਸਰਾ ਵਿਸ਼ਵਾਸ ਗੁਰੂ ਤੇ ਹੋਵੇ, ਗੁਰੂ ਤੇ ਵਿਸ਼ਵਾਸ ਹੋਵੇ ਕਿ ਗੁਰੂ ਆਪ ਏ ਪਰਮੇਸ਼ਰ ਹੈ। ਸਮੁੰਦ ਬਰੋਲ ਸ੍ਰੀ ਰਾਮ ਦੇਖਿਆ ਇੱਕ ਬਸਤਨ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਉਹਦੇ ਬਾਅਦ ਦ੍ਰਿੜਤਾ ਹੋਵੇ, ਫੇਰ ਉਹਦੇ ਵਿੱਚ ਗੁਣ ਹੋਣ ਬਹੁਤ ਸਾਰੇ। ਨਿੰਦਿਆ ਨਾ ਕਰਦਾ ਹੋਵੇ, ਚੁਗਲੀਆਂ ਨਾ ਕਰਦਾ ਹੋਵੇ, ਕਿਸੇ ਦੀ ਈਰਖਾ ਨਾ ਕਰਦਾ ਹੋਵੇ, ਕਿਸੇ ਨੂੰ ਮਾੜਾ ਨਾ ਕਹਿੰਦਾ ਹੋਵੇ, ਮਨ ਦੇ ਵਿੱਚ ਪੂਰੀ ਤਰ੍ਹਾਂ ਹੋਵੇ, ਕਬੀਰ ਸਭ ਤੇ ਹਮ ਬੁਰੇ ਹਮ ਤਜ ਪਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ। ਸੋ ਜਿਹੜੇ ਸਤਗੁਣ ਹੈ ਉਹਦੇ ਵਿੱਚ ਹੋਣ ਸਾਰੇ, ਕਿਉਂਕਿ ਬਿਨ ਗੁਣ ਕੀਤੇ ਭਗਤ ਨਾ ਹੋਏ। ਸੋ ਬਾਕੀ ਹੈ ਵੀ ਨਾਮ ਦਾ ਉਸਤਤ ਤੇ ਨਿੰਦਿਆ ਦੋ ਚੀਜ਼ਾਂ ਨੇ, ਇਹਨਾਂ ਦੀ ਪਰਵਾਹ ਨਾ ਕਰੇ, ਨਾ ਨਿੰਦਿਆ ਤੇ ਡਰੇ ਨਾ ਉਸਤਤ ਨੂੰ ਚਾਹੇ, ਕਿਉਂਕਿ ਦੋਏ ਬੰਧਨ ਰੂਪ ਨੇ। ਇੱਕ ਵਾਰੀ ਭਰਥਰੀ ਹਰੀ ਤੇ ਗੋਪੀ ਚੰਦ ਬੰਦਗੀ ਕਰਦੇ ਨੇ, ਰਾਜ ਛੱਡ ਦਿੱਤੇ, ਦੁਨੀਆਂ ਨੂੰ ਪਤਾ ਲੱਗ ਗਿਆ ਵੀ ਇੱਥੇ ਰਹਿੰਦੇ ਨੇ ਇਸ ਗੁਫਾ ਚ, ਉੱਥੇ ਮਾਰ ਕੱਟ ਹੋਣ ਲੱਗ ਗਏ, ਮੇਲੇ ਲੱਗਣ ਲੱਗ ਗਏ। ਭਰਥਰੀ ਨੇ ਕਿਹਾ, ਕਹਿੰਦੇ ਗੋਪੀ ਚੰਦ, ਆਪਾਂ ਰਾਜ ਭਾਗ ਤੱਕਿਆ ਸਭ ਛੱਡਿਆ, ਆ ਜਨਤਾ ਮੱਖੀਆਂ ਫੇਰ ਆਪਣੇ ਮਗਰ ਪੈ ਗਈਆਂ, ਬੈਠੇ ਮੱਥੇ ਟੇਕੀ ਜਾਂਦੇ ਆ, ਕੋਈ ਕਹਿੰਦਾ ਬਿਮਾਰ ਆ ਜੀ, ਕੋਈ ਕਹਿੰਦਾ ਮੇਰੇ ਪੁੱਤਰ ਨੀ ਜੀ, ਮੇਰਾ ਫਲਾਣਾ ਕੰਮ ਨੀ ਬਣਿਆ, ਮੇਰਾ ਤਿਨਕਾ ਨੀ ਬਣਿਆ। ਇਹ ਤਾਂ ਫਿਰ ਉਹੀ ਗੱਲ ਬਣ ਗਈ ਜਿਹੜੀ ਆਪਾਂ ਛੱਡ ਕੇ ਆਏ ਆ। ਕਹਿੰਦੇ ਮੈਂ ਜੀ ਬੜੇ ਦਿਨਾਂ ਦੇਖਦਾ। ਕਹਿੰਦੇ ਚੱਲੀਏ ਇੱਥੋਂ ਰਾਤ ਨੂੰ, ਆਪਾਂ ਜਗ੍ਹਾ ਛੱਡਤੀ। ਸੈਂਕੜੇ ਮੀਲ ਜਾ ਕੇ ਦੂਰ ਜਿੱਥੇ ਕੋਈ ਨੀ ਸੀ ਜਾਣਦਾ, ਦੱਖਣ ਚ ਪਹੁੰਚ ਗਏ। ਉੱਥੇ ਇੱਕ ਮਾਈ ਨੇ ਪਛਾਣ ਲਿਆ, ਕਹਿੰਦੇ ਮਹਾਂਪੁਰਸ਼ੋ ਤੁਸੀਂ ਮੈਨੂੰ ਕੋਈ ਸੇਵਾ ਬਖਸ਼ੋ।